गुरुवर जन बिघनन नासक बिघनन हर गोबिंद शुभ
मत परगास
श्री हर राय नमो कर जोरी नमो श्री हर कृष्ण मनाऊं तेग बहादुर कृपाला जी परम
कृपाला
श्री गुरु गोबिंद
बिसाला
तरो तरा पर पुन
पुन सी
वाहे गुरु पुन
पुन सी
सबंद
जगदीसा
एकंकार सतगुरु तेह प्रसाद सच होए
वाहेगुरु
जी की
फतेह
बिघन विनाशन
होए
वाहेगुरु जी की फतेह
बिघन विनाशन
सोए
दोरा श्री नानक की वार्ता अद्भुत सुनो मान परखन कर सब रीत सो अंगद परम सुजान
वाहिगुरु जी का खालसा वाहिगुरु जी की फतेह परम सत्कार योग सन्मान योग गुरु का खास रूप गुरु खालसा साध संगत दीना बंधु पतत पावन भगत वछल कृपा निदान अनाथ नाथ जगत गुरु सतगुर बाणी पुरख पुरखोत्तम बाणी स्यों चित लावै गो गुरबाणी सुनत मेरा मन द्रव्या मन पीना निज कर आवै गो ऐसे सतगुरु धन धन श्री गुरु ग्रंथ साहिब जी महाराज गुरुदेव जी दे पावन पवित्र चरणा कमलां च संध्या समय दे सजे हुए दवाना च पंचमी दे सजे हुए ना पवित्र सचखंड दवाना च हाजरियां भर के अमृत वेले तो ही गुरु चरणा च जुड़ के जिथे सतगुरां दे पावन पवित्र सरोवर अंदर इशनान कीते हन उथे नाल गुरु पातशाह दे दरबार विच जुड़ के ढाडी सिंघां पासों रागी सिंघां पासों वाहिगुरु परमेश्वर दा सुजस अकाल पुरख दी कथा सूरबीर बहादुर योध्यां दीआं वारां बड़े अदब सत्कार नाल श्रद्धा नाल आप जी ने सरवण कीते हन नेता प्रति जो गुरु पातशाह दे इस पावन दरबार च लड़ीवार कथा चल रही है धन गुरु अर्जन देव साहब पंजवें पातशाह जी महाराज जी का पवित्र इतिहास जो आप जी बड़ी श्रद्धा नाल भावना नाल सत्कार नाल सरवण कर रहे हो कि गरीब नवाज पातशाह जी महाराज जी ने जिन्हां जिन्हां गुरसिखां ने श्री अमृतसर सरोवर की सेवा की है सचखंड श्री हरिमंदर साहब दरबार की सेवा की है उन्हां सिखां नूं धन गुरु अर्जन साहब जी ने बख्शिशां दित्तियां हन ब्रह्म ज्ञानी भाई भगतू जी, ब्रह्म ज्ञानी बाबा बुढ़ा साहब जी, भाई उमरा शाह जी, भाई जेठा जी, पैड़ा जी, लंगाह जी, इन्हां गुरसिखां ते दया करके सतगुरां ने इन्हां नूं बख्शिशां दित्तियां ने, आत्म ज्ञान ब्रह्म ज्ञान दियां दातां दित्तियां ने। भाई बहलो नूं जितनियां गुप्त मंडल दियां शक्तियां हन, गुप्त मंडल दियां उह सारियां शक्तियां भाई बहलो नूं सतगुरां ने दित्तियां। ते वचन कीता है कि तुहाडे पुत्र ते पोतरे भी इन्हां बरकतां नूं पालणगे, पर दसवें जामे विच आ के असीं इन्हां सारिआं नूं तुहाडे कोल मुक्त करा देंगे। ये वचन भी धन गुरु अर्जन साहब ने कहे ने। इसे प्रकार नाल बहुत सारे सिख आत्म ज्ञानी होए ने, गुरु घर की सेवा करके रिद्धियां सिद्धियां आजमतां करामातां स्वते सिद्ध गुरसिखां विच आण वरतियां ने, पर गुरु के सिख उन्हां रिद्धियां सिद्धियां जां करामातां दी वरतों नहीं करदे, सगों अजर नूं जरन दी अवस्था दे धारनी हो के विचरदे ने। जे किसी सिख ने कोई करामात जां अजमत विखाई भी, ते गुरु अर्जन साहब जी महाराज जी ने उन्हां दियां करामातां खिंच लईआं, वापस लै लईआं और उन्होंने समझाया कि अजर नूं जरन की अवस्था बनाओ। इस तरह जो सतगुरु जी कृपा कर रहे सन सचखंड श्री हरिमंदर साहब दरबार साहब च बैठ के दरबार साहब की महिमा राग बिलावल विच, राग सोरठ विच, राग सूही विच बहुत सारे शब्द उच्चारण करके सतगुरु जी ने हरिमंदर साहब की महिमा कही है। उत्थे कुछ क सिख बैठे से जिन्होंने सरोवर की सेवा की थी, उन्होंने मन च माण आ गया, सूक्ष्म हउमै आ गई कि असी बड़ी भारी सेवा की, अमृतसर सरोवर की सेवा सानू प्राप्त हुई है और असी गुरु घर की बड़ी भारी सेवा की। उन्हां दे मन दे माण दी हालत गुरु अर्जन साहब जानी जान जान गए, ते गरीब नवाज पातशाह जी महाराज उन्हां दे अंदरों माण नूं निवृत्त करन वास्ते ब्रह्म ज्ञानी बाबा बुढ़ा साहब जी नूं सतगुरु सच्चे पातशाह जी ने वचन किया। बाबा बुढ़ा साहब जी नूं हुक्म किया कि बाबा बुढ़ा साहब जी, तुसीं जो सतगुरु गुरु अंगद देव साहब सच्चे पातशाह जी महाराज गुरु नानक साहब जी दे समय दी कथा है कि जदों गुरु नानक साहब जी ने सिखां दी परख कीती सी ते किस प्रकार नाल परख कीती सी और कौन खरा उतरिया सी, वो कथा आप जी सानू सारयां नू सुनाओ। बाबा बुढ़ा साहब ने बेनती कीती, महाराज जी तुसी अंतर जामी हो, वैसे तां सब कुछ जानदे हो, पर दूजे गुरसिखां नूं पता लग जाए इस करके तुसी मेरे कोलों सुनना चाहुंदे। तो बाबा बुढ़ा साहब जी वो सारा प्रसंग सुना रहे ने, जिवें धन गुरु नानक साहब सच्चे पातशाह जी महाराज जी ने सिखी दी परख कीती है। आओ मन बिरतियां एकाग्र करके गुर इतिहास सरवण करिए, एकाग्रता बनाउण वास्ते आखिए जी सतनाम श्री
वाहेगुरु,
सतनाम श्री
दोएरा श्री नानक की बारता अद्भुत सुनो मान।
धन गुरु नानक साहब सच्चे पातशाह जी की वार्ता, महाराज गुरु नानक साहब जी की कथा जो अद्भुत है, हैरान कर देने वाली है, ऐसी सतगुरां दी अद्भुत ते आश्चर्य ते विस्मादमई जो कथा है, हे भाई स्रोता जनों आप सारे माई भाई प्यार नाल सत्कार नाल सरवण करो। ब्रह्म ज्ञानी बाबा बुढ़ा साहब जी ये सारी कथा सुनाण लगे हन।
परखन कर सब रीत सो अंगद परम सुजान।
धन गुरु नानक साहब जी महाराज जी ने जिवें सर्ब रीतियां नाल सारे सिखां दी परख कीती और सतगुरां दी कीती हुई परख विचों गुरु अंगद देव साहब जी महाराज जी सब चों खरे उतरे। सिख तां बहुत सारे सन पर उन्हां दी परख करदिआं करदिआं सिखां विचों सब तों सर्वोत्तम सिख भाई लहणा जी गुरु अंगद देव साहब जी महाराज जी सब तो सर्वोत्तम हो के खरे उतरे ने। ओ सारा प्रसंग आप जी नू बाबा बुढ़ा साहब जी कहिंदे मैं सुणाउंदा हां।
जो पई एक दिन हम तीनों संग गए नदी प्रवेश गुरु जी पए।
ब्रह्म ज्ञानी बाबा बुढ़ा साहब जी बचन सुणाउंदे ने कहिंदे एक दिन दा बचन है कि धन गुरु नानक साहब सच्चे पातशाह जी हर रोज जो सतगुरु जी करतारपुर साहब से उदो सतगुरु जी रोज रावी दरिया च इशनान करन वास्ते जांदे सन। बाबा बुढ़ा जी कहिंदे कि एक दिन असी तिने सिख जगत गुरु गुरु नानक साहब जी महाराज जी दे नाल सी। जदों जगत गुरु बाबा जी धन गुरु नानक साहब जी महाराज इशनान करन वास्ते रावी दरिया दे कंडे ते गए।
एक श्री अंगद दुतिया भगीरथ मैं जित सेवक ते गुर तीरथ।
गुरु नानक साहब जी नदी च इशनान करन वास्ते प्रवेश कर गए क्योंकि धन गुरु नानक साहब जी जदों दरिया च प्रवेश करदे सी घंटिया बद्धी अमृत वेले खलोते रहिंदे सी जल च जाके सतगुरु गुरु नानक साहब की समाधि लग जांदी सी। जदों सतगुरु जी सुल्तानपुर साहब रहे ने उत्थे भी सतगुरां दी रीत सी। करतारपुर साहब जदों सतगुरु जी रावी दरिया च प्रवेश कर गए बाबा बुढ़ा साहब जी कहिंदे एक तां मैं सी दूजे भाई भगीरथ जी सन। भाई भगीरथ जी मलसिया ग्राम है मलसिंह पिंड दे रहण वाले सन भाई भगीरथ जी। दूजे भाई भगीरथ जी और तीजे भाई लहणा जी यानी कि गुरु अंगद देव साहब जी महाराज। असी तिने सिख उस वक्त गुरु नानक साहब दे नाल सी जदों जगत गुरु गुरु नानक साहब जी महाराज जी ने रावी दरिया च प्रवेश कीता ते असी तिने बाहर किनारे ते खड़े सी।
ओरन की बरखा तब पई शीतलता हमको चढ़ गए।
सर्दियां दे दिन सन बहुत ज्यादा सर्दी पै रही सी अमृत वेले दा समा सी ते इन्ने नूं परमेश्वर वल्लों कला वरती के ओलियां दा मींह पिया। बड़े बड़े मोटे गड़े जड़े सन बर्फ दे उह जमीन ते डिगे। एक तां ठंड बड़ी थी सर्दी बड़ी सी दूजे ओलियां दा जदों मींह पिया ते भाई बाबा बुढ़ा साहब जी कहिंदे सानूं सर्दी चढ़ गई साडे शरीर नूं ठंड चढ़ गई बहुत ज्यादा ठंड हो गई।
तब दोनों ग्रह को चल आए शीत बिदारियो अग्न तपाए।
बुढ़ा साहब जी और भाई भगीरथ जी महाराज जी बाबा बुढ़ा साहब जी कहिंदे भी असीं दोवें मैं ते भाई भगीरथ साडे कोल उत्थे सर्दी च खलोता नहीं गया बहुत ज्यादा सर्दी साडे शरीर नूं चढ़ गई ठंड चढ़ गई ते उस वक्त फिर असीं उत्थों वापस घर आ गए ते घर आ के असीं अग बाली अग बाल के उस अग दे विचों निग लै के असीं अपने शरीर नूं चढ़ी हुई ठंड दूर कीती सर्दी दी निवृत्ति कीती।
श्री अंगद को मूर्छा पई बैठे रहे न तन सुध लए।
गुरु अंगद साहब जी वापस नहीं आए उन्होंने आख्या गुरु नानक साहब अंदर बैठे ने उन्होंने बाहर आके इशनान करके कपड़े मंगने ने वस्त्र मंगने ने मैं नहीं जाना। बाबा बुढ़ा जी कहते मैं ते भाई भगीरथ जी असी तो वापस मुड़ गए पर गुरु अंगद देव साहब जी उत्थों वापस नहीं आए। इन्नी सर्दी सी इन्नी कड़ाके की ठंड सी दूजा ओलियां दा मीह पिया पैंदा सी गड़े वरस रहे सी। कहते गुरु अंगद साहब दे शरीर नूं इन्नी ज्यादा ठंड चढ़ी कि बेहोश होके डिग पए। सर्दी नाल ठंड नाल सारा शरीर जड़ हो गया हाथ पैर सुन्न हो गए शरीर सुन्न हो गया और गुरु अंगद देव साहब जी महाराज जी सर्दी करके मूर्छित होके बेहोश होके उत्थे डिग पए।
निकसे श्री नानक तिस्त जान सबगत हेर प्रसन्न मान।
गुरु अंगद साहब जी नूं अपने शरीर दी अपने तन दी सोझी ना रही ठंड इन्नी ज्यादा सी, सर्दी इतनी ज्यादा सी कि बेहोश हो गए, शरीर की सोझी ना रही। इन्ने नू गुरु अंगद साहब के अंदर की गत जान के, उन्होंने शरीर की हालत जान के, जगत गुरु गुरु नानक साहब जी महाराज जी रावी दरिया के जल चो बाहर निकले। धन गुरु नानक साहब सच्चे पातशाह जी बाहर आए और बाहर आके सतगुरां ने गुरु अंगद देव साहब जी नू वेखिया। वेख के धन गुरु नानक साहब जी बड़े प्रसन्न होए। गुरु अंगद साहब जी की यह कालना वेख के, उन्हां दी ये भावना ते सेवा वेख के जगत गुरु गुरु नानक साहब जी महाराज जी बहुत ही ज्यादा प्रसन्न होए।
पुन तन को तारे बेच जिस ते पागे सिख अशेष।
परख कीती, इस परख विच बाबा बुढ़ा साहब जी कहंदे असी नहीं खरे उतरे, ना मैं ते ना ही भाई भगीरथ, ये परख विच सिर्फ गुरु अंगद देव साहब जी खरे उतरे। कहंदे दोबारा फिर गुरु नानक साहब ने परख कीती, उदो परख कीती जदों जगत गुरु गुरु नानक साहब ने शिकारियां दा रूप बना लिया। जिवें श्री गुरु ग्रंथ साहब दे विच महाराज जी दा वचन भी आउंदा ना, जदों शिकारियां दा रूप बनाया ते धन गुरु नानक साहब ने शब्द उचारिया सी, एक स्वान दोए स्वानी नाल, भलके भौंकह सदा बयाल। ये वचन महाराज गुरु नानक साहब ने उदों उचारे सन। बाबा बुढ़ा साहब जी कथा सुना रहे ने गुरु अंगद गुरु नानक साहब जी की, धन गुरु अर्जन देव साहब के दरबार च। कहिंदे जदों गुरु नानक साहब जी महाराज जी ने धानक का वेस बना लिया, शरीर उत्ते शिकारियां का वेस बना लिया, उदों भी बहुत सारे जिहड़े सिख सन महाराज गुरु नानक साहब का इहो जिहा वेस वेख के भरम गए। कई तो दौड़ ही गए, करतारपुर साहब छड़ के ही दौड़ गए, महाराज गुरु नानक साहब का नगर छड़ के दौड़ गए महाराज जी का एहो जिहा भेस वेख के।
जीरा वस्त्रन वाण पुराना, सिर पर बांधियो जटा चमाना।
महाराज गुरु नानक साहब ने अपने शरीर ते पुराने जे कपड़े पा ले, जीरण वस्त्रन, बड़े पुराने जीरण जेड़े कपड़े सन वस्त्र वो पा ले। जेड़ा पुराना वाण हुंदा है मंजियां नू वणन वास्ते, वह जिहड़ा वाण सी वह सतगुरां ने अपने सिर दे उत्ते बन लिया। वाण दी जिहड़ी बनी हुई रस्सी सी सन दी, वह रस्सी महाराज गुरु नानक साहब जी पातशाह ने अपने सिर दे उत्ते बन ली, लपेट ली।
छीट छाच की तन छिटकाई, मखका अनक परमत चौंकाए।
सतगुरु जी ने अपने शरीर उत्ते लस्सी दे छिट्टे भी मार ले। शिकारियां दा जिहो जिहा रूप हुंदा उहो जिहा रूप महाराज गुरु नानक साहब ने बनाया है, ते शरीर दे उत्ते लस्सी दे छिट्टे भी पा ले, ते लस्सी दे छिट्टे पैण करके बहुत सारियां मक्खियां जिहड़ियां ने उह सतगुरां दे नेड़े आउंदियां हन।
मुंज मेखला कर कट मोटी गई, हाथ में टेढ़ी छोटी।
मुंज दी बनी हुई एक रस्सी, मुंज दी बनी हुई रस्सी महाराज सच्चे पातशाह ने वाहवा मोटी रस्सी बनी हुई सी, वह रस्सी गुरु नानक साहब ने अपनी लक नाल बन ली। लक नाल उस रस्सी का कमर कसा बना लिया, ते कमर कसा बना के जिथे उस मुंज की रस्सी नू बन लिया लक नाल, ते हाथ विच सतगुरां ने एक टेढ़ी जी सोटी फड़ ली। सोटी फड़ी, वह टेढ़ी सी, टेढ़ी जी एक सोटी सतगुरु जी ने अपने हाथ विच पकड़ ली।
लेकर तीचन नांगा छुरा, साथ मेकला बांधन करा।
सतगुरु जी ने एक बड़ा तिखा छुरा जेदे उत्ते कोई म्यान नहीं पाया होया, बिल्कुल नंगा छुरा जेड़ा सी तिखा, वह सतगुरां ने लैके गुरु नानक साहब ने अपनी लक नाल जेड़ा कमर कसा पबनिया सी, उस कमर कसे दे नाल उस छुरे नू भी लटका लिया। वह छुरा सतगुरु गुरु नानक साहब जी महाराज जी ने अपनी लक दे नाल बन लिया।
पैरी हादन माल बिचाला, जथा रुद्र की मुंडन माला।
सतगुरु गुरु नानक साहब ने इस तरह का भेख बना लिया शिकारियां वाला, वेख के बड़ा डर लगता है, इहो जिहा भेस बनाया रूप बनाया है कि सतगुरु जी का स्वरूप वेख के ही मन च डर आउंदा है, भय आउंदा है, इहो जिहा विकराल रूप सतगुरु जी ने बना लिया।
कुकर शर्मा लेकर चात, शिव को रूप ਪੜਿਓ ਗੁਰੂ ਨਾਥ
ਨਾਲ ਸ਼ਿਕਾਰੀ ਕੁੱਤੇ ਤੇ ਕੁੱਤੀਆਂ ਦੇ ਟੋਲਿਆਂ ਦੇ ਟੋਲੇ ਲੈ ਲੈ ਕਈ ਕੁੱਤੇ ਤੇ ਕੁੱਤੀਆਂ ਉਹ ਨਾਲ ਲੈ ਲੈ ਜਿਹੜੇ ਸ਼ਿਕਾਰ ਖੇਡਦੇ ਨੇ ਕਹਿੰਦੇ ਜਿਵੇਂ ਸ਼ਿਵ ਜੀ ਦਾ ਬੜਾ ਭਿਆਨਕ ਰੂਪ ਹੁੰਦਾ ਨਾ ਉਦਾਂ ਦਾ ਰੂਪ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਸਰੀਰ ਦਾ ਬਣਾਇਆ ਬਹੁਤ ਸਾਰੇ ਕੁੱਤੇ ਤੇ ਕੁੱਤੀਆਂ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਲ ਲੈ ਲਈਆਂ
ਹੀਰ ਹੀਰ ਸਗਰੇ ਨਰ ਡਰੇ ਕਿਆ ਏਕੀਓ ਸ਼ੰਕੀ ਉਰ ਦਰੇ
ਸਤਿਗੁਰਾਂ ਦਾ ਇਹੋ ਜਿਹਾ ਸਰੂਪ ਬਹੁਤ ਸਾਰੇ ਸਿੱਖਾਂ ਲੋਕਾਂ ਵੇਖਿਆ ਨਾ ਤੇ ਵੇਖ ਵੇਖ ਕੇ ਕਈਆਂ ਦੇ ਹਿਰਦੇ ਡਰ ਨਾਲ ਕੰਬ ਗਏ ਆਹ ਕੀ ਸਤਿਗੁਰੂ ਜੀ ਨੇ ਕਿਹੋ ਜਿਹਾ ਰੂਪ ਬਣਾ ਲਿਆ ਕਿਸ ਤਰ੍ਹਾਂ ਦਾ ਸਰੂਪ ਬਣਾ ਲਿਆ ਕਿਸ ਤਰ੍ਹਾਂ ਦਾ ਭੇਖ ਬਣਾ ਲਿਆ ਵੇਖ ਵੇਖ ਕੇ ਕਈ ਲੋਕਾਂ ਦੇ ਉਸ ਵੇਲੇ ਮਨ ਡਰ ਗਏ ਕਈਆਂ ਦੇ ਹਿਰਦੇ ਡਰ ਦੇ ਨਾਲ ਕੰਬ ਉੱਠੇ ਹਨ
ਸ਼੍ਰੀ ਅੰਗਦ ਬਿਨ ਸਭ ਪਰਮਾਏ ਰੇ ਸਮੀਪ ਨਾ ਦੂਰ ਪਲਾਏ
ਬੜਿਆਂ ਦੇ ਮਨਾਂ ਚ ਸ਼ੰਕੇ ਪੈਦਾ ਹੋ ਗਏ ਕਈ ਪ੍ਰਕਾਰ ਦੇ ਕਿੰਤੂ ਪਰੰਤੂ ਪੈਦਾ ਹੋ ਗਏ ਸਤਿਗੁਰਾਂ ਦਾ ਇਹੋ ਜਿਹਾ ਸਰੂਪ ਵੇਖ ਕੇ ਕਹਿੰਦੇ ਸਿਰਫ ਇੱਕ ਗੁਰੂ ਅੰਗਦ ਸਾਹਿਬ ਨਹੀਂ ਡੋਲੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਬਾਕੀ ਸਭ ਡੋਲ ਗਏ ਇੱਕ ਗੁਰੂ ਅੰਗਦ ਸਾਹਿਬ ਦਾ ਮਨ ਨਹੀਂ ਡੋਲਿਆ ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਕੋਈ ਸ਼ੰਕਾ ਪੈਦਾ ਨਹੀਂ ਹੋਇਆ ਬਾਕੀ ਸਭ ਡੋਲ ਗਏ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਇੱਥੋਂ ਤੱਕ ਕਿ ਸਾਡੇ ਮਨ ਵੀ ਡੋਲ ਗਏ ਇੱਕ ਵਾਰ ਕਿੱਡੀ ਉੱਚੀ ਅਵਸਥਾ ਦੇ ਮਾਲਕ ਸਨ ਬਾਬਾ ਬੁੱਢਾ ਸਾਹਿਬ ਜੀ ਪਰ ਬਾਬਾ ਬੁੱਢਾ ਸਾਹਿਬ ਜੀ ਹੁਣ ਦੱਸ ਰਹੇ ਨੇ ਕਿਉਂਕਿ ਉੱਥੇ ਕਈ ਸਿੱਖਾਂ ਦੇ ਮਨਾਂ ਚ ਹੰਕਾਰ ਆ ਗਿਆ ਸੀ ਵੀ ਅਸੀਂ ਬੜੀ ਸੇਵਾ ਕੀਤੀ ਅੰਮ੍ਰਿਤਸਰ ਦੀ ਤੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤਾਂ ਬੜਾ ਔਖਾ ਘਰ ਹੈ ਗੁਰੂ ਨਾਨਕ ਸਾਹਿਬ ਦਾ ਸਿੱਖੀ ਬੜੀ ਦੂਰ ਹੈ ਸਿੱਖੋ ਵੇਖੋ ਗੁਰੂ ਅੰਗਦ ਸਾਹਿਬ ਦੇ ਅੰਦਰ ਹੀ ਸਿਰਫ ਅਡੋਲਤਾ ਦਾ ਹਿਰਦਾ ਰਹਿ ਗਿਆ ਬਾਕੀ ਸਾਰਿਆਂ ਦੇ ਮਨ ਡਾਵਾ ਡੋਲ ਹੋ ਗਏ ਜੇ ਨਹੀਂ ਭਰਮੇ ਤੇ ਗੁਰੂ ਅੰਗਦ ਸਾਹਿਬ ਦਾ ਮਨ ਨਹੀਂ ਭਰਿਆ ਭਰਮਿਆ ਉਹ ਸਤਿਗੁਰੂ ਸੱਚੇ ਪਾਤਸ਼ਾਹ ਦੇ ਕੋਲ ਰਹੇ ਬਾਕੀ ਸਾਰੇ ਦੂਰ ਦੌੜ ਗਏ ਮਹਾਰਾਜ ਗੁਰੂ ਨਾਨਕ ਸਾਹਿਬ ਦੀ ਸੰਗਤ ਛੱਡ ਕੇ ਦੂਰ ਦੌੜ ਗਏ
ਹੁਣ ਇੱਕ ਕੋਤਕ ਗੁਰੂ ਦਿਖਾਇਓ ਖਾਵੋ ਸਭ ਕੋ ਹੁਕਮ ਅਲਾਇਓ
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਫਿਰ ਇੱਕ ਕੌਤਕ ਗੁਰੂ ਨਾਨਕ ਸਾਹਿਬ ਨੇ ਐਸਾ ਵੀ ਵਿਖਾਇਆ ਇੱਕ ਜਗ੍ਹਾ ਤੇ ਕਿ ਇੱਕ ਮੁਰਦਾ ਪਿਆ ਹੋਇਆ ਸੀ ਸ਼ਬ ਕਹਿੰਦੇ ਨੇ ਮੁਰਦੇ ਨੂੰ ਮੁਰਦੇ ਦਾ ਸ਼ਬ ਸਰੀਰ ਪਿਆ ਹੋਇਆ ਸੀ ਤੇ ਸਤਿਗੁਰੂ ਜੀ ਸਾਨੂੰ ਕਹਿਣ ਲੱਗੇ ਜੇ ਤੁਸੀਂ ਸਾਡੇ ਸਿੱਖ ਹੋ ਤੇ ਫਿਰ ਸਾਡਾ ਹੁਕਮ ਮੰਨ ਕੇ ਮੁਰਦਾ ਖਾਓ ਇਹ ਮੁਰਦਾ ਤੁਹਾਨੂੰ ਖਾਣਾ ਪਵੇਗਾ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਸਾਨੂੰ ਸ਼ਬ ਖਾਣ ਵਾਸਤੇ ਮੁਰਦਾ ਖਾਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ
ਇਹ ਗਾਥਾ ਜਿਨ ਪਈ ਸੁਨਾਮੋ ਅਚੇਜ ਕੋਤਕ ਕਰਿਓ ਬਤਾਵੋ
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਵੀ ਇਹ ਗਾਥਾ ਜਿਵੇਂ ਹੋਈ ਹੈ ਸਾਰੀ ਕਿ ਜਿਵੇਂ ਉਸ ਮੁਰਦੇ ਤੱਕ ਸਤਿਗੁਰੂ ਜੀ ਪਹੁੰਚੇ ਸਾਰੀ ਇਹ ਵਾਰਤਾ ਹੋਈ ਹੈ ਮੈਂ ਤੁਹਾਨੂੰ ਉਹ ਵੀ ਸਾਰਾ ਪ੍ਰਸੰਗ ਸੁਣਾਉਣਾ ਕਿ ਕਿਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਉਸ ਮੁਰਦੇ ਸਰੀਰ ਤੱਕ ਪਹੁੰਚੇ ਉਹ ਸਾਰਾ ਪ੍ਰਸੰਗ ਆਪ ਨੂੰ ਮੈਂ ਸੁਣਾਉਣਾ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਤੁਸੀਂ ਸਰਵਣ ਕਰੋ
ਬਹੁ ਸਿੱਖਣ ਤੋਂ ਲੈ ਨਿਜ ਸਾਥ ਨਦੀ ਕਿਨਾਰ ਚਲੇ ਗੁਰੂ ਨਾਥ
ਗੁਰੂ ਨਾਨਕ ਸਾਹਿਬ ਜੀ ਕਰਤਾਰਪੁਰ ਸਾਹਿਬ ਨਗਰ ਵਿੱਚੋਂ ਨਿਕਲੇ ਨਾ ਸ਼ਿਕਾਰੀਆਂ ਦਾ ਰੂਪ ਬਣਾ ਕੇ ਸ਼ਿਕਾਰੀ ਵਾਲਾ ਤੇ ਕਈ ਤਾਂ ਉੱਥੇ ਹੀ ਵੇਖ ਕੇ ਭਰਮ ਕੇ ਦੌੜ ਗਏ ਪਰ ਕਈਆਂ ਨੇ ਹੌਸਲਾ ਕੀਤਾ ਤੇ ਨਾਲ ਤੁਰ ਪਏ ਸਤਿਗੁਰਾਂ ਦੇ ਸਤਿਗੁਰੂ ਜੀ ਰਾਵੀ ਦਰਿਆ ਦੇ ਕੰਢੇ ਕੰਢੇ ਤੁਰੇ ਜਾਂਦੇ ਸੀ ਜੰਗਲ ਵਾਲੇ ਪਾਸੇ ਨੂੰ ਤੇ ਬਹੁਤ ਸਾਰੇ ਸਿੱਖ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਨਾਲ ਨਾਲ ਚੱਲ ਪਏ
ਕਿਤਤ ਦੂਰ ਗਏ ਅਗਵਾਏ ਕੈਸੇ ਉਹ ਪਰੇ ਦਿਖਾਏ
ਕੁਝ ਕੁ ਦੂਰ ਚੱਲ ਕੇ ਗਏ ਗੁਰੂ ਨਾਨਕ ਸਾਹਿਬ ਜੀ ਉਹ ਸਿੱਖ ਵੀ ਨਾਲ ਗਏ ਤੇ ਸਤਿਗੁਰੂ ਜੀ ਨੇ ਉੱਥੇ ਆਪਣੀ ਮਾਇਆ ਵਰਤਾ ਦਿੱਤੀ ਕੀ ਵਿਖਾਇਆ ਸਿੱਖਾਂ ਨੂੰ ਵੀ ਜ਼ਮੀਨ ਤੇ ਪੈਸੇ ਪਏ ਨੇ ਬੜੇ ਜ਼ਮੀਨ ਦੇ ਉੱਤੇ ਪੈਸਿਆਂ ਦੇ ਢੇਰਾਂ ਦੇ ਢੇਰ ਲੱਗੇ ਪਏ ਨੇ ਪੈਸੇ ਪੈਸੇ ਸਾਰੇ ਪਾਸੇ ਜ਼ਮੀਨ ਤੇ ਨਜ਼ਰ ਆਉਂਦੇ ਨੇ ਏਦਾਂ ਸਤਿਗੁਰੂ ਜੀ ਨੇ ਉਹਨਾਂ ਸਿੱਖਾਂ ਨੂੰ ਜ਼ਮੀਨ ਤੇ ਪੈਸੇ ਖਿੰਡੇ ਹੋਏ ਵਿਖਾਏ
ਕਹਿਓ ਚਾਹੋ ਕਿਤ ਜਿਸ ਲੈ ਜਾਓ ਸੁਣ ਕੇ ਤੁਕ ਬਚ ਕਹਿ ਕਰਮਾਓ
ਮਹਾਰਾਜ ਜੀ ਨੇ ਬਚਨ ਕੀਤਾ ਭਾਈ ਜਾਓ ਜਿੰਨੇ ਕੋਈ ਪੈਸੇ ਇੱਥੋਂ ਚੁੱਕ ਸਕਦਾ ਪੰਡਾਂ ਬੰਨ੍ਹ ਕੇ ਲੈ ਜਾਓ ਜਿੰਨੀਆਂ ਕਿਸੇ ਨੇ ਲੈਣੀਆਂ ਨੇ। ਜਿੰਨੇ ਕਿਸੇ ਨੂੰ ਪੈਸੇ ਚਾਹੀਦੇ ਨੇ ਇੱਥੋਂ ਪੰਡਾਂ ਬੰਨ੍ਹ ਲਓ ਅਤੇ ਲੈ ਜਾਓ, ਇੱਥੋਂ ਚੁੱਕ ਕੇ ਜਿੰਨੇ ਪੈਸੇ ਤੁਸੀਂ ਆਪਣੇ ਘਰਾਂ 'ਚ ਲਿਜਾ ਸਕਦੇ ਹੋ ਲੈ ਕੇ ਚਲੇ ਜਾਓ।
ਭਾਰੀ ਉਠਾਇਓ ਜੇ ਤੱਕ ਜਾਏ, ਲੇਕਰ ਮੁਰੇ ਗ੍ਰਾਮ ਕੋ ਆਏ।
ਪੈਸੇ ਵੇਖ ਕੇ ਕਈ ਭਰਮ ਗਏ। ਖਾਲਸਾ ਜੀ, ਹਰ ਇੱਕ ਇਨਸਾਨ ਦੀ ਭਾਵਨਾ ਦਾ ਲੇਬਲ ਹੁੰਦਾ ਹੈ, ਕਿਹੋ ਜਿਹੇ ਦੀ ਕਿਸੇ ਦੀ ਸ਼ਰਧਾ ਕਿੱਥੇ ਟਿੱਕੀ ਹੋਈ ਹੈ, ਕਿਸੇ ਦੀ ਕਿੱਥੇ ਟਿੱਕੀ ਹੋਈ ਹੈ। ਕਈ ਸਿਰਫ ਰੁਪਏ ਪੈਸੇ ਵਾਸਤੇ ਧਰਮ ਨੂੰ ਧਾਰਨ ਕਰਦੇ ਨੇ ਵੀ ਜੇ ਗੁਰੂ ਘਰ ਆਵਾਂਗੇ ਤੇ ਪੈਸਾ ਮਿਲੇਗਾ, ਰੁਪਈਆ ਚੱਲੇਗਾ, ਸਾਡਾ ਵਪਾਰ ਚੰਗਾ ਚੱਲੇਗਾ। ਇੱਥੇ ਤੱਕ ਕਿ ਉਹਨਾਂ ਦੀ ਸੁਰਤੀ ਸੀਮਤ ਹੁੰਦੀ ਹੈ, ਤੇ ਉਦੋਂ ਵੀ ਸਨ ਤੇ ਅੱਜ ਵੀ ਨੇ ਤੇ ਅੱਗੇ ਵੀ ਹੋਣਗੇ। ਐਸੇ ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ ਵੀ ਜਿੰਨੇ ਚੁੱਕੇ ਜਾਂਦੇ ਨੇ ਪੈਸੇ ਚੁੱਕ ਕੇ ਚਲੇ ਜਾਓ। ਕਹਿੰਦੇ ਕਈਆਂ ਨੇ ਤਾਂ ਪੰਡਾਂ ਬੰਨ੍ਹ ਲਈਆਂ, ਜਿੰਨੀਆਂ ਪੰਡਾਂ ਕਿਸੇ ਕੋਲੋਂ ਭਰ ਕੇ ਚੁੱਕੀਆਂ ਜਾ ਸਕਦੀਆਂ ਸੀ ਓਨੀਆਂ ਪੰਡਾਂ ਭਰ ਕੇ ਬੰਨ੍ਹ ਕੇ ਸਿਰਾਂ ਤੇ ਰੱਖ ਲਈਆਂ। ਪਰ ਕਈਆਂ ਨੇ ਹੌਸਲਾ ਰੱਖਿਆ, ਕਈਆਂ ਨੇ ਥੋੜ੍ਹਾ ਜਿਹਾ ਵਿਸ਼ਵਾਸ ਹੋਰ ਪੱਕਾ ਰੱਖਿਆ ਵੀ ਇਹ ਪੈਸਾ ਤਾਂ ਨਹੀਂ ਨਾਲ ਲਿਭਣਾ। ਉਹਨਾਂ ਮਨ ਦੇ ਵਿੱਚ ਨਿਸ਼ਚਾ ਜਿਹੜਾ ਸੀ ਉਹ ਕੁਝ ਪੱਕਾ ਰੱਖਿਆ, ਉਹ ਨਹੀਂ ਭਰਮੇ, ਨਹੀਂ ਤਾਂ ਬਹੁਤੇ ਜ਼ਿਆਦਾ ਭਰਮ ਗਏ ਔਰ ਉੱਥੋਂ ਪੈਸੇ ਦੀਆਂ ਪੰਡਾਂ ਬੰਨ੍ਹ ਬੰਨ੍ਹ ਕੇ ਚੁੱਕ ਕੇ ਦੌੜਨ ਲੱਗੇ।
ਹੁਣ ਆਗੇ ਕੁਛ ਗਮ ਨਹੀਂ ਜਬੈ, ਪਰੇ ਰਜਤ ਪਣ ਦੇਖਤ ਸਬੈ।
ਫਿਰ ਜਦੋਂ ਥੋੜ੍ਹਾ ਜਿਹਾ ਹੋਰ ਅੱਗੇ ਗਏ ਤੇ ਸਤਿਗੁਰਾਂ ਦੇ ਨਾਲ ਕਾਫੀ ਸਿੱਖ ਸੀ ਤੇ ਅੱਗੇ ਰੁਪਈਏ ਨਜ਼ਰ ਆਏ, ਪੈਸਿਆਂ ਤੋਂ ਉੱਤੇ ਰੁਪਈਏ ਹੁੰਦੇ ਨੇ ਚਾਂਦੀ ਦੇ ਪਏ ਹੋਏ। ਕਹਿੰਦੇ ਚਾਂਦੀ ਦੇ ਜਿਹੜੇ ਰਜਤ ਪਣ ਰੁਪਈਏ ਸਨ ਉਹਨਾਂ ਦੇ ਢੇਰ ਲੱਗੇ ਪਏ, ਤੇ ਜਦੋਂ ਰੁਪਈਆਂ ਦੇ ਢੇਰ ਲੱਗੇ ਹੋਏ ਸਤਿਗੁਰੂ ਜੀ ਨੇ ਸਿੱਖਾਂ ਨੂੰ ਵਿਖਾਏ,
ਹੁਕਮ ਕਰਿਓ ਚਾਓ ਲੈ ਜਾਏ, ਸੁਣ ਕਰ ਭਾਰ ਪਰਮਾਨ ਉਠਾਏ।
ਰਾਜ ਜੀ ਕਹਿਣ ਲੱਗੇ ਭਾਈ ਇੱਥੋਂ ਰੁਪਈਏ ਚੁੱਕ ਲਓ ਜਿਹਨਾਂ ਨੂੰ ਜਿੰਨੇ ਚਾਹੀਦੇ ਨੇ, ਰੁਪਈਆਂ ਦਾ ਭਾਰ ਬੰਨ੍ਹ ਲਓ ਜਿੰਨਾ ਕਿਸੇ ਕੋਲੋਂ ਚੁੱਕ ਹੁੰਦਾ, ਲੈ ਜਾਓ ਆਪਣਿਆਂ ਘਰਾਂ ਨੂੰ ਨਗਰਾਂ ਨੂੰ। ਕਹਿੰਦੇ ਉਸ ਵਕਤ ਕਈ ਰੁਪਈਏ ਵੇਖ ਕੇ ਡੋਲ ਗਏ ਵੀ ਪੈਸਿਆਂ ਨਾਲੋਂ ਰੁਪਈਆਂ ਦੀ ਜ਼ਿਆਦਾ ਕੀਮਤ ਹੈ, ਤੇ ਕਹਿੰਦੇ ਆਪਣੇ ਸਰੀਰ ਦੇ ਵਜਨ ਨਾਲੋਂ ਵੀ ਦੁੱਗਣੇ ਭਾਰ ਦੇ ਵਜਨ, ਭਾਰ ਬੰਨ ਬੰਨ ਕੇ ਨਾ ਪੰਡਾਂ ਬੰਨ ਬੰਨ ਕੇ ਰੁਪਈਆਂ ਦੀਆਂ ਕਈਆਂ ਨੇ ਸਿਰਾਂ ਤੇ ਚੁੱਕ ਲਈਆਂ ਤੇ ਸਤਿਗੁਰਾਂ ਦਾ ਸੰਗ ਛੱਡ ਕੇ ਮਹਾਰਾਜ ਜੀ ਦੇ ਕੋਲੋਂ ਦੂਰ ਚਲੇ ਗਏ।
ਬੱਧ ਪ੍ਰੇਮੀ ਨੇ ਤਨ ਲੈ ਗਏ, ਹੁਣ ਆ ਗਏ ਸਤਿਗੁਰ ਮਗ ਲਏ।
ਪਰ ਜਿਹੜੇ ਵੱਡੇ ਪ੍ਰੇਮੀ ਸੀ ਨਾ ਉਹ ਨੀ ਡੋਲੇ ਰੁਪਈਏ ਵੇਖ ਕੇ, ਵੀ ਉਹਨਾਂ ਆਖਿਆ ਇਹ ਰੁਪਈਆ ਨਾਲ ਨੀ ਜਾਣਾ, ਗੁਰੂ ਦਾ ਪ੍ਰੇਮ ਨਾਲ ਨਿਭਣਾ। ਜਿਨ੍ਹਾਂ ਦਾ ਪ੍ਰੇਮ ਕੁਝ ਹੋਰ ਜ਼ਿਆਦਾ ਸੀ ਸਤਿਗੁਰਾਂ ਦੇ ਨਾਲ, ਉਹ ਸਤਿਗੁਰਾਂ ਦੇ ਨਾਲ ਅੱਗੇ ਅੱਗੇ ਟੁਰ ਪਏ, ਉਹਨਾਂ ਨੇ ਰੁਪਈਏ ਨਹੀਂ ਚੁੱਕੇ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਹੋਰ ਅੱਗੇ ਨੂੰ ਚੱਲ ਪਏ, ਅੱਗੇ ਨੂੰ ਟੁਰ ਪਏ।
ਕਿਤਕ ਦੂਰ ਬੀਮਾਰ ਪਰੀਐ, ਦੇਖਤ ਆ ਗਿਆ ਪ੍ਰਭੂ ਕਰੀਐ।
ਹੋਰ ਥੋੜਾ ਜਿਹਾ ਅੱਗੇ ਗਏ ਤੇ ਖਾਲਸਾ ਜੀ ਅੱਗੇ ਸੋਨੇ ਦੀਆਂ ਸ਼ਰਫੀਆਂ ਪਈਆਂ ਹੋਈਆਂ, ਸੋਨੇ ਦੀਆਂ ਸ਼ਰਫੀਆਂ ਦੇ ਢਿੱਗਾਂ ਦੇ ਢਿੱਗ ਲੱਗੇ, ਢੇਰਾਂ ਦੇ ਢੇਰ ਲੱਗੇ, ਦਿਨਾਰ ਪਏ ਹੋਏ। ਹੁਣ ਰੁਪਈਆਂ ਨਾਲੋਂ ਕਈ ਗੁਣਾ ਜ਼ਿਆਦਾ ਅਹਿਮੀਅਤ ਸੋਨੇ ਦੀਆਂ ਅਸ਼ਰਫੀਆਂ ਦੀ ਹੁੰਦੀ ਹੈ। ਕਹਿੰਦੇ ਸੋਨੇ ਦੀਆਂ ਅਸ਼ਰਫੀਆਂ ਉਹ ਅੱਗੇ ਉਹਨਾਂ ਦੇ ਢੇਰਾਂ ਦੇ ਢੇਰ, ਢਿੱਗਾਂ ਦੇ ਢਿੱਗ ਲੱਗੇ ਹੋਏ, ਉਹ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਿੱਖਾਂ ਨੂੰ ਵਿਖਾਏ।
ਲੈ ਜਾਵੋ ਅਬਲਾ ਖੈ ਜੋ ਤੁਮਰੇ ਹਿਤ ਮੈਂ ਕੀ ਨਸੇ।
ਰਾਜ ਜੀ ਨੇ ਉੱਥੇ ਜਾ ਕੇ ਵੀ ਵਚਨ ਕੀਤਾ, ਚੁੱਕ ਲਓ ਜਿਹਨਾਂ ਕੋਲੋਂ ਜਿੰਨੇ ਚੁੱਕ ਹੁੰਦੇ ਨੇ, ਸੋਨੇ ਦੀਆਂ ਸ਼ਰਫੀਆਂ ਦਿਨਾਰ ਜਿੰਨੇ ਚੁੱਕ ਹੁੰਦੇ ਨੇ ਚੁੱਕ ਲਓ। ਪਾਤਸ਼ਾਹ ਕਹਿੰਦੇ ਮੈਂ ਤੁਹਾਡੇ ਵਾਸਤੇ ਹੀ ਪੈਦਾ ਕੀਤੇ ਨੇ, ਲੈ ਜਾਓ ਇਹ ਜਿੰਨੇ ਲਿਜਾ ਸਕਦੇ ਹੋ, ਪੰਡਾਂ ਬੰਨ੍ਹ ਲਓ, ਪੋਟਲੀਆਂ ਬੰਨ੍ਹ ਲਓ ਤੇ ਇੱਥੋਂ ਭਰ ਭਰ ਕੇ ਸੋਨੇ ਦੀਆਂ ਸ਼ਰਫੀਆਂ ਜਿੰਨੀਆਂ ਲਿਜਾ ਸਕਦੇ ਹੋ ਲੈ ਜਾਓ।
ਧਰ ਲੋਭ ਸੋ ਲਈ ਉਠਾਏ, ਲੈ ਗਮਨੀ ਗ੍ਰਹਿ ਕੋ ਸਮਝਾਏ।
ਉੱਥੇ ਵੀ ਕਈਆਂ ਦੇ ਮਨਾਂ ਚ ਲੋਭ ਆ ਗਿਆ, ਹੁਣ ਕਿੰਨਾ ਕੁ ਮਨ ਨੂੰ ਰੋਕਦੇ, ਕਿੰਨਾ ਕੁ ਮਨ ਨੂੰ ਹੌਸਲਾ ਦਿੰਦੇ, ਆਖਿਰਕਾਰ ਸੋਨੇ ਦੀਆਂ ਸ਼ਰਫੀਆਂ ਵੇਖ ਕੇ ਕਈ ਡੋਲ ਗਏ। ਇੱਥੇ ਆ ਕੇ ਕਈਆਂ ਦੇ ਮਨਾਂ ਦਾ ਪ੍ਰੇਮ ਡੋਲ ਗਿਆ, ਕਈਆਂ ਦੇ ਹਿਰਦਿਆਂ ਦੀ ਸ਼ਰਧਾ ਡੋਲ ਗਈ। ਲੋਭ ਹੈ ਨਾ, ਪਹਿਲਾਂ ਸਤਿਗੁਰਾਂ ਪੈਸਿਆਂ ਦਾ ਲੋਭ ਵਿਖਾਇਆ, ਉੱਥੇ ਲੋਭੀ ਹੋ ਕੇ ਕਈ ਭਰਮ ਗਏ। ਜਿਹੜੇ ਪੈਸੇ ਵੇਖ ਕੇ ਲੁਭਾਏ ਮਾਨ ਨਹੀਂ ਹੋਏ, ਉਹ ਚਾਂਦੀ ਵੇਖ ਕੇ ਲੁਭਾਏ ਮਾਨ ਹੋ ਗਏ, ਰੁਪਈਏ ਵੇਖ ਕੇ। ਜਿਹੜੇ ਰੁਪਈਏ ਵੇਖ ਕੇ ਲੋਭੀ ਨਹੀਂ ਹੋਏ ਉਹਨਾਂ ਨੂੰ ਸੋਨਾ ਵਿਖਾਇਆ ਤੇ ਉਹ ਸੋਨਾ ਵੇਖ ਕੇ ਲੋਭੀ ਹੋ ਗਏ। ਇੱਥੇ ਵੀ ਕਈਆਂ ਨੇ ਲੋਭ ਧਾਰਨ ਕਰਕੇ ਆਪਣੇ ਹਿਰਦਿਆਂ ਵਿੱਚ ਸੋਨੇ ਦੀਆਂ ਸ਼ਰਫੀਆਂ ਦੀਆਂ ਪੰਡਾਂ ਦੀਆਂ ਪੰਡਾਂ ਬੰਨ ਲਈਆਂ ਔਰ ਵੱਡੀਆਂ ਵੱਡੀਆਂ ਪੰਡਾਂ ਬੰਨ ਕੇ ਘਰਾਂ ਨੂੰ ਚਲੇ ਗਏ।
ਅਤ ਪ੍ਰੇਮੀ ਗੁਰ ਕੇ ਤਵਰੇ ਇੱਕ ਮੈਂ ਦੁਤੀ ਸਧਾਰਨ ਆਏ।
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਫਿਰ ਤਾਂ ਗੁਰੂ ਨਾਨਕ ਸਾਹਿਬ ਨਾਲ ਸਿਰਫ ਚਾਰ ਸਿੱਖ ਰਹਿ ਗਏ, ਬਾਕੀ ਸਭ ਚਲੇ ਗਏ। ਜਿਹੜੇ ਅੱਤ ਦੇ ਪ੍ਰੇਮੀ ਸੀ ਗੁਰੂ ਨਾਨਕ ਸਾਹਿਬ ਨਾਲ ਪ੍ਰੇਮ ਕਰਨ ਵਾਲੇ ਉਹ ਚਾਰ ਸਿੱਖ ਰਹਿ ਗਏ। ਕਿਹੜੇ ਕਿਹੜੇ? ਬਾਬਾ ਜੀ ਕਹਿੰਦੇ ਇੱਕ ਤਾਂ ਮੈਂ ਸਾਂ ਤੇ ਦੂਜਾ ਸੀ ਭਾਈ ਸਧਾਰਨ। ਇਹ ਵੀ ਗੁਰੂ ਘਰ ਦਾ ਬੜਾ ਵੱਡਾ ਪਿਆਰਾ ਸਿੱਖ ਹੋਇਆ। ਦੂਜਾ ਭਾਈ ਸਧਾਰਨ ਸੀ।
ਤ੍ਰਿਤੀ ਭਗੀਰਥ ਹਰ ਸ਼੍ਰੀ ਅੰਗਦ ਚਲੇ ਸੰਗ ਤਜ ਕੋ ਸਭ ਸੰਪਦ।
ਤੀਜੇ ਭਾਈ ਭਗੀਰਥ ਜੀ ਔਰ ਚੌਥੇ ਸਨ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ। ਸਿਰਫ ਇਹ ਚਾਰ ਸਿੱਖ ਰਹਿ ਗਏ ਨਾਲ, ਬਾਕੀ ਜਿਹੜੇ ਧੰਨ ਨੂੰ ਵੇਖਣ ਵਾਲੇ ਸੀ ਧੰਨ ਦੇ ਲੋਭੀ ਉਹ ਸਭ ਚਲੇ ਗਏ, ਪਰ ਇਹ ਚਾਰ ਬੰਦੇ ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਮੈਂ ਭਾਈ ਭਗੀਰਥ ਭਾਈ ਸਧਾਰਨ ਔਰ ਗੁਰੂ ਅੰਗਦ ਸਾਹਿਬ ਜੀ ਗੁਰੂ ਨਾਨਕ ਸਾਹਿਬ ਨੂੰ ਛੱਡ ਕੇ ਅਸੀਂ ਨਹੀਂ ਗਏ। ਅਸੀਂ ਸੰਪਦਾ ਵੇਖ ਕੇ ਨਹੀਂ ਡੋਲੇ, ਮਾਇਆ ਰੁਪਈਆ ਚਾਂਦੀ ਸੋਨਾ ਵੇਖ ਕੇ ਨਹੀਂ ਡੋਲੇ, ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰੇਮ ਆਪਣੇ ਹਿਰਦੇ ਚ ਪਾਲ ਕੇ ਮਹਾਰਾਜ ਜੀ ਦੀ ਸੰਗਤ ਨਹੀਂ ਛੱਡੀ।
ਕਿਤਕ ਦੂਰ ਜਾਉ ਪਹੁੰਚੇ ਜਾਏ ਭੂਤਲ ਇੱਕ ਸਮ ਰੁਚਿ ਰੁਚਿ ਆਏ।
ਸਤਿਗੁਰਾਂ ਦੇ ਨਾਲ ਅੱਗੇ ਅੱਗੇ ਤੁਰ ਪਏ, ਸਤਿਗੁਰਾਂ ਨਾਲ ਚਲਦਿਆਂ ਚਲਦਿਆਂ ਅਸੀਂ ਜਦੋਂ ਕੁਝ ਕੁ ਦੂਰ ਅੱਗੇ ਚੱਲ ਕੇ ਗਏ ਤੇ ਇੱਕ ਸਮ ਬਰਾਬਰ ਜ਼ਮੀਨ ਨਜ਼ਰ ਆਈ, ਇੱਕ ਸਮ ਬਰਾਬਰ ਧਰਤੀ ਉਹ ਨਜ਼ਰ ਆਈ ਜਦੋਂ ਸਤਿਗੁਰੂ ਜੀ ਦੇ ਨਾਲ ਅਸੀਂ ਚੱਲ ਕੇ ਗਏ।
ਸੰਚੈ ਕਾਲ ਚਿਤਾ ਕਰੀਐ ਇੱਕ ਸ਼ਬ ਕੀ ਤੈਂਦੇ ਤੜੀ ਪਰੀਐ।
ਉੱਥੇ ਲੱਕੜਾਂ ਇਕੱਠੀਆਂ ਕਰਕੇ ਰੱਖੀਆਂ ਹੋਈਆਂ, ਅੰਗੀਠਾ ਬਣਿਆ ਹੋਇਆ ਸੀ ਲੱਕੜਾਂ ਦਾ, ਲੱਕੜਾਂ ਇਕੱਠੀਆਂ ਕਰਕੇ ਇੱਕ ਪਾਸੇ ਰੱਖੀਆਂ ਤੇ ਲੱਕੜਾਂ ਦੇ ਨਾਲ ਇੱਕ ਮੁਰਦਾ ਪਿਆ ਹੋਇਆ ਸੀ ਸੀੜੀ ਦੇ ਉੱਤੇ, ਫੱਟਾ ਹੈ, ਫੱਟੇ ਦੇ ਉੱਤੇ ਇੱਕ ਮੁਰਦਾ ਪਿਆ, ਉਹਦੇ ਤੇ ਚਾਦਰਾ ਪਾਇਆ ਹੋਇਆ ਸੀ ਚਿੱਟੇ ਰੰਗ ਦਾ, ਤੇ ਨਾਲ ਹੀ ਬਿਲਕੁਲ ਲੱਕੜਾਂ ਪਈਆਂ, ਲੱਕੜਾਂ ਦੇ ਨਾਲ ਉਹ ਮੁਰਦੇ ਦਾ ਸ਼ਵ ਸਰੀਰ ਉਸ ਜਗ੍ਹਾ ਤੇ ਧਰਤੀ ਤੇ ਪਿਆ ਹੋਇਆ ਸੀ।
ਤਿਸ ਠੀਕ ਖਰੇ ਹੋਏ ਕਰ ਪਾਠੀ ਅਤੇ ਉਤੇ ਜੋ ਤਨ ਅਬਲਾ ਕੇ।
ਗੁਰੂ ਨਾਨਕ ਸਾਹਿਬ ਜੀ ਉਸ ਮੁਰਦੇ ਦੇ ਸਰੀਰ ਕੋਲ ਖਲੋ ਗਏ ਤੇ ਉਹਦੇ ਕੋਲ ਖਲੋ ਕੇ ਸਤਿਗੁਰੂ ਜੀ ਕਹਿਣ ਲੱਗੇ ਭਾਈ ਸਿੱਖੋ ਤੁਸੀਂ ਰਹਿ ਗਏ ਹੁਣ ਪਿਆਰ ਵਾਲੇ, ਜਿਹੜੇ ਧਨ ਦੇ ਅਭਿਲਾਖੀ ਸੀ, ਜਿਨ੍ਹਾਂ ਅੰਦਰ ਸਿਰਫ ਧਨ ਦੀ ਕਾਂਖਾ ਸੀ ਧਨ ਦਾ ਲਾਲਚ ਸੀ, ਉਹ ਤਾਂ ਸਾਰੇ ਹਟ ਗਏ ਨੇ, ਉਹ ਤਾਂ ਸਾਰੇ ਛੱਡ ਕੇ ਚਲੇ ਗਏ ਨੇ, ਧਨ ਦੇ ਪਿਆਰੇ ਧਨ ਲੈ ਕੇ ਚਲੇ ਗਏ ਹਨ।
ਅਤ ਪ੍ਰੇਮੀ ਤੁਮ ਮਨ ਸੰਗ ਆਏ ਮਿਲ ਇਸ ਮੁਰਦੇ
ਸਾਡੇ ਬੜੇ ਪ੍ਰੇਮੀ ਹੋ ਮਹਾਰਾਜ ਜੀ। ਬਾਬਾ ਬੁੱਢਾ ਸਾਹਿਬ ਜੀ ਉਹਨਾਂ ਨੂੰ ਸਾਰਿਆਂ ਨੂੰ ਕਹਿ ਰਹੇ ਜਿਹੜੇ ਚਾਰ ਸਿੱਖ ਸੀ ਨਾਲ, ਮਹਾਰਾਜ ਜੀ ਕਹਿੰਦੇ ਤੁਸੀਂ ਸਾਡੇ ਪ੍ਰੇਮੀ ਹੋ, ਤੁਸੀਂ ਸਾਡੇ ਨਾਲ ਇੱਥੇ ਤੱਕ ਚੱਲ ਕੇ ਆਏ ਹੋ, ਤੇ ਜੇ ਇੱਥੇ ਤੱਕ ਚੱਲ ਕੇ ਆਏ ਹੋ ਤੇ ਮੈਨੂੰ ਯਕੀਨ ਹੈ ਵੀ ਤੁਸੀਂ ਸਾਡਾ ਵਚਨ ਵੀ ਮੰਨੋਗੇ ਕਿ ਏਦਾਂ ਕਰੋ, ਧਨ ਦੇ ਲੋਭੀ ਤਾਂ ਚਲੇ ਗਏ ਧਨ ਲੈ ਕੇ, ਤੁਸੀਂ ਉਹ ਸਾਡੇ ਪ੍ਰੇਮ ਵਾਲੇ, ਹੁਣ ਸਾਡਾ ਹੁਕਮ ਮੰਨੋ, ਏਦਾਂ ਕਰੋ ਵੀ ਆਹ ਜਿਹੜਾ ਮੁਰਦਾ ਹੈ ਇਹ ਹੁਣ ਤੁਸੀਂ ਖਾਓ ਚਾਰੇ ਜਣੇ, ਆਹ ਜਿਹੜਾ ਮੁਰਦਾ ਪਿਆ ਇਹ ਮੁਰਦਾ ਹੁਣ ਤੁਸੀਂ ਖਾਓ, ਇਹ ਮੁਰਦੇ ਨੂੰ ਤੁਸੀਂ ਛਕੋ, ਇਹ ਹੁਣ ਤੁਹਾਨੂੰ ਖਾਣਾ ਪਵੇਗਾ।
ਹਮ ਆਚਰਜ ਪੇ ਸ਼ਬ ਕਿਨ ਆਨਾ ਹੱਥ ਜੋੜ ਕਰ ਬਾਤ ਬਖਾਨਾ।
ਬਾਬਾ ਬੁੱਢਾ ਸਾਹਿਬ ਜੀ ਕਹਿੰਦੇ ਹੇ ਗੁਰੂ ਅਰਜਨ ਸਾਹਿਬ, ਜਦੋਂ ਗੁਰੂ ਨਾਨਕ ਸਾਹਿਬ ਨੇ ਬਚਨ ਕਹੇ ਅਸੀਂ ਸੁਣ ਕੇ ਹੈਰਾਨ ਹੀ ਹੋ ਗਏ ਵੀ ਜੰਗਲ ਦੇ ਵਿੱਚ ਇਸ ਜਗ੍ਹਾ ਤੇ ਮੁਰਦਾ ਕੌਣ ਲੈ ਕੇ ਆਇਆ, ਇੱਥੇ ਮੁਰਦਾ ਕਿਵੇਂ ਆ ਗਿਆ। ਮਹਾਰਾਜ ਜੀ ਇਹ ਵੇਖ ਕੇ ਅਸੀਂ ਬੜੇ ਹੈਰਾਨ ਹੋਏ ਤੇ ਉਸ ਵਕਤ ਅਸੀਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕੀਤੀ ਤੇ ਕਹਿਣ ਲੱਗੇ
ਨਰ ਮਿੱਠੂ ਕੋ ਨਰ ਕੀ ਖਾਏ ਨਾ ਕੋਈ ਧਾਰਨ ਕ੍ਰਿਤੀ ਤ੍ਰਾਸ ਪਿਕੋਏ।
ਕਹਿਣ ਲੱਗੇ ਸਤਿਗੁਰੂ ਜੀ ਇੱਕ ਮਰਿਆ ਹੋਇਆ ਬੰਦਾ ਬੰਦਾ ਕਿਵੇਂ ਖਾ ਸਕਦਾ ਹੈ, ਅਸੀਂ ਵੀ ਬੰਦੇ ਇਨਸਾਨ ਆ ਤੇ ਮਹਾਰਾਜ ਜੀ ਕਿ ਇਨਸਾਨ ਇਨਸਾਨ ਦਾ ਮਾਸ ਕਿਵੇਂ ਖਾ ਸਕਦਾ ਹੈ, ਮਰੇ ਹੋਏ ਇਨਸਾਨ ਦਾ ਮੁਰਦੇ ਦਾ ਸਰੀਰ ਮਹਾਰਾਜ ਜੀ ਇਹ ਅਸੀਂ ਕਿਵੇਂ ਖਾ ਸਕਦੇ, ਇਹ ਤਾਂ ਅਸੰਭਵ ਹੈ, ਇਹ ਦਾਰਨ ਭਿਆਨਕ ਕਿਰਤ ਸਾਡੇ ਕੋਲੋਂ ਨਹੀਂ ਹੋਣੀ। ਮਹਾਰਾਜ ਇਹ ਤਾਂ ਕੋਈ ਰਾਖਸ਼ ਵੀ ਨਾ ਕਰੇ, ਰਾਖਸ਼ ਵੀ ਬੰਦੇ ਦਾ ਇਨਸਾਨ ਦਾ ਮਾਸ ਖਾਣ ਤੋਂ ਡਰਦੇ ਨੇ। ਮਹਾਰਾਜ ਅਸੀਂ ਤਾਂ ਫਿਰ ਇਨਸਾਨ ਹਾਂ, ਤੁਹਾਡੇ ਸਿੱਖ ਹਾਂ, ਤੇ ਪਾਤਸ਼ਾਹ ਜੀ ਇਹ ਦਾਰਨ ਭਿਆਨਕ ਕਿਰਤ ਅਸੀਂ ਕਿਵੇਂ ਕਰੀਏ, ਇਹ ਮੁਰਦੇ ਦਾ ਸਰੀਰ ਮਹਾਰਾਜ ਜੀ ਜੋ ਬੰਦੇ ਦਾ ਸਰੀਰ ਹੈ ਇਹ ਅਸੀਂ ਕਿਵੇਂ ਖਾਈਏ, ਸਾਡੇ ਕੋਲੋਂ ਨਹੀਂ ਖਾ ਹੋਣਾ।
ਇਤੀ ਉਤ ਤਰ ਕਰ ਲੇ ਤਰੋ ਉਟਾ ਤੇ ਅਮ ਠਾਂਡੇ ਸਭ ਕੋ ਹੁਟਾ।
ਜਦੋਂ ਗੁਰੂ ਨਾਨਕ ਸਾਹਿਬ ਨੇ ਬਚਨ ਸੁਣੇ ਤੇ ਮਹਾਰਾਜ ਜੀ ਨੇ ਹੱਥ ਵਿੱਚ ਸੋਟਾ ਫੜਿਆ ਤੇ ਸੋਟਾ ਬੁਲਾਰਿਆ, ਕਹਿੰਦੇ ਜੇ ਇਹ ਨਹੀਂ ਖਾਣਾ ਤੇ ਫਿਰ ਕੀ ਖੜਦੇ ਹੋ ਸਾਡੇ ਕੋਲ ਖੜੇ, ਦੌੜ ਜਾਓ ਇੱਥੋਂ। ਕਹਿੰਦੇ ਅਸੀਂ ਸਤਿਗੁਰਾਂ ਦਾ ਡਰ ਮੰਨ ਕੇ ਭੈ ਮੰਨ ਕੇ ਲਾਗੇ ਨੇੜੇ ਤੇੜੇ ਦਰਖਤ ਸੀ, ਉਹਨਾਂ ਦਰਖਤਾਂ ਦੇ ਓਹਲੇ ਹੋ ਗਏ। ਬਾਬਾ ਬੁੱਢਾ ਜੀ ਕਹਿੰਦੇ ਮੈਂ ਵੀ ਲੁਕ ਗਿਆ, ਭਾਈ ਸਧਾਰਨ ਜੀ ਵੀ ਲੁਕ ਗਏ ਇੱਕ ਦਰਖਤ ਦੇ ਓਹਲੇ ਤੇ ਭਾਈ ਭਗੀਰਥ ਜੀ ਵੀ ਲੁਕ ਗਏ। ਅਸੀਂ ਤਿੰਨੇ ਦਰਖਤਾਂ ਦਾ ਆਸਰਾ ਲੈ ਕੇ ਦਰਖਤਾਂ ਦੇ ਓਹਲੇ ਹੋ ਕੇ ਜਾ ਕੇ ਲੁਕ ਗਏ।
ਸ੍ਰੀ ਅੰਗਦ ਜੀ ਸੰਗ ਨਾ ਛੋੜਾ ਕਯੋ ਕਠੋਰ ਹੇਰ ਇਸ ਓਰਾ।
ਪਰ ਗੁਰੂ ਅੰਗਦ ਦੇਵ ਸਾਹਿਬ ਜੀ ਛੱਡ ਕੇ ਗੁਰੂ ਨਾਨਕ ਸਾਹਿਬ ਦਾ ਸੰਗ ਉਹ ਨਹੀਂ ਕਿਤੇ ਦੌੜੇ, ਉਹ ਨਹੀਂ ਕਿਤੇ ਗਏ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਨੂੰ ਬੜੇ ਕਠੋਰ ਸ਼ਬਦਾਂ ਚ ਬੋਲੇ, ਕਹਿੰਦੇ ਪੁਰਖਾ ਤੂੰ ਨਹੀਂ ਗਿਆ, ਸਾਰੇ ਚਲੇ ਗਏ ਨੇ, ਸਾਰੇ ਦੂਰ ਹੋ ਗਏ ਨੇ, ਤੂੰ ਕਿਉਂ ਨਹੀਂ ਜਾਂਦਾ। ਕਹਿੰਦੇ ਗੁਰੂ ਅੰਗਦ ਸਾਹਿਬ ਜੀ ਨੂੰ ਬੜੇ ਕਠੋਰ ਸ਼ਬਦਾਂ ਚ ਗੁਰੂ ਨਾਨਕ ਸਾਹਿਬ ਜੀ ਬੋਲੇ,
ਕਿਉਂ ਤੂੰ ਖਰੋ ਸ਼ਿਤਾਬ ਪਲਾਵੋ ਨਾ ਤਾਂ ਇਸ ਸ਼ਬ ਕੋ ਤਨ ਖਾਵੋ।
ਕਿਉਂ ਖੜਾ ਇੱਥੇ ਬਿਨਾਂ ਦੇਰੀ ਤੋਂ ਸ਼ਿਤਾਬ ਛੇਤੀ ਨਾਲ, ਤੂੰ ਕਿਉਂ ਨਹੀਂ ਦੌੜਦਾ ਇੱਥੋਂ, ਦੌੜ ਜਾ। ਤੇ ਕਹਿੰਦੇ ਗੁਰੂ ਅੰਗਦ ਸਾਹਿਬ ਨੇ ਉਦੋਂ ਗੁਰੂ ਨਾਨਕ ਸਾਹਿਬ ਨੂੰ ਬੇਨਤੀ ਕੀਤੀ ਸੀ। ਗੁਰੂ ਸਾਹਿਬ ਜੀ ਦਾ ਉਹ ਪਾਵਨ ਬਚਨ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ। ਧੰਨ ਗੁਰੂ ਅੰਗਦ ਸਾਹਿਬ ਨੇ ਬੇਨਤੀ ਕੀਤੀ ਜਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਤੂੰ ਕਿਉਂ ਨਹੀਂ ਜਾਂਦਾ, ਤੇ ਗੁਰੂ ਅੰਗਦ ਸਾਹਿਬ ਕਹਿੰਦੇ ਕਿਸ ਹੀ ਕੋਈ ਕੋਏ ਮੰਝ ਨਿਮਾਣੀ ਇੱਕ ਤੂੰ ਕਿਉਂ ਨਾ ਮਰੀ ਜੈ ਰੋਏ ਜਾਂ ਲਗ ਚਿਤ ਨਾ ਆਵਈ। ਮਹਾਰਾਜ ਕਿਸੇ ਦਾ ਕੋਈ ਸਹਾਰਾ, ਕਿਸੇ ਦਾ ਕੋਈ ਸਹਾਰਾ, ਮੈਂ ਨਿਮਾਣੀ ਦੇ ਆਸਰੇ ਤਾਂ ਤੁਸੀਂ ਹੋ, ਮੈਂ ਤੁਹਾਨੂੰ ਛੱਡ ਕੇ ਕਿੱਥੇ ਜਾਵਾਂ, ਮੇਰਾ ਕੋਈ ਆਸਰਾ ਨਹੀਂ, ਮੇਰਾ ਹੋਰ ਕੋਈ ਆਧਾਰ ਨਹੀਂ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਜੇ ਨਹੀਂ ਜਾਣਾ ਤੇ ਫਿਰ ਇਹ ਮੁਰਦਾ ਖਾ, ਆਹ ਜਿਹੜਾ ਮੁਰਦਾ ਪਿਆ ਸ਼ਬ ਪਿਆ ਇਹ ਮੁਰਦਾ ਤੈਨੂੰ ਖਾਣਾ ਪਵੇਗਾ, ਇਸ ਮੁਰਦੇ ਨੂੰ ਤੈਨੂੰ ਖਾਣਾ ਪਵੇਗਾ, ਇਹਨੂੰ ਖਾ ਲੈ।
ਮਾਨ ਬਾਤ ਜਬ ਬਸਤਰ ਉਗਾਰਾ ਭਇਓ ਤਿਆਵਲ ਸਕਲ ਨਿਆਰਾ।
ਸਤਨਾਮ ਸ੍ਰੀ ਸਤਿਗੁਰਾਂ ਦਾ ਬਚਨ ਮੰਨ ਕੇ ਜਦੋਂ ਆਖਿਆ ਸਤ ਬਚਨ ਸਾਹਿਬ ਜੀ ਕਹਿ ਕੇ, ਧੰਨ ਗੁਰੂ ਅੰਗਦ ਸਾਹਿਬ ਨੇ ਜਦੋਂ ਮੁਰਦੇ ਤੋਂ ਕੱਪੜਾ ਚੁੱਕਿਆ ਤੇ ਕੱਪੜਾ ਚੁੱਕ ਕੇ ਵੇਖਿਆ ਤੇ ਥੱਲੇ ਕੜਾਹ ਪ੍ਰਸ਼ਾਦ ਦੀ ਦੇਗ ਪਈ ਹੋਈ। ਥੱਲੇ ਕੜਾਹ ਪ੍ਰਸ਼ਾਦ, ਬਾਬਾ ਬੁੱਢਾ ਸਾਹਿਬ ਜੀ ਅੱਖੀ ਵੇਖਿਆ ਹਾਲ ਸੁਣਾ ਰਹੇ ਨੇ, ਕਿਉਂਕਿ ਬਾਬਾ ਬੁੱਢਾ ਸਾਹਿਬ ਜੀ ਉੱਥੇ ਇੱਕ ਦਰਖਤ ਦੇ ਓਹਲੇ ਖੜੇ ਸਨ ਤੇ ਗੁਰੂ ਅਰਜਨ ਸਾਹਿਬ ਦੇ ਦਰਬਾਰ 'ਚ ਸਾਰੀ ਕਥਾ ਸੁਣਾਈ ਜਾ ਰਹੀ ਹੈ। ਤਾਂ ਸੁਣਾਈ ਜਾ ਰਹੀ ਹੈ ਕਿ ਜਿਹੜੇ ਸਿੱਖਾਂ ਦੇ ਮਨਾਂ 'ਚ ਹੰਕਾਰ ਆ ਗਿਆ ਕਿ ਅਸੀਂ ਬੜੀ ਸੇਵਾ ਕੀਤੀ ਆ, ਉਹਨਾਂ ਨੂੰ ਪਤਾ ਲੱਗ ਜੇ ਸਿੱਖੀ ਕਿੰਨੀ ਦੂਰ ਹੈ ਕਮਾਉਣੀ, ਤੇ ਅਸੀਂ ਕਿਹੜਾ ਹੰਕਾਰ ਕਰੀ ਬੈਠੇ ਹਾਂ ਜੇ ਪੰਜ ਸੱਤ ਦਿਨ ਟੋਕਰੀ ਢੋਣ ਦੀ ਸੇਵਾ ਕਰ ਲਈ ਤੇ ਕਿੱਡੀ ਕੁ ਵੱਡੀ ਸੇਵਾ ਕਰ ਲਈ ਹੈ। ਇਸ ਕਰਕੇ ਬਾਬਾ ਬੁੱਢਾ ਸਾਹਿਬ ਜੀ ਬਚਨ ਸੁਣਾ ਰਹੇ ਨੇ, ਮਹਾਰਾਜ ਜਦੋਂ ਗੁਰੂ ਅੰਗਦ ਸਾਹਿਬ ਨੇ ਉੱਤੋਂ ਕੱਪੜਾ ਚੁੱਕਿਆ ਮੁਰਦੇ ਦੇ ਤੇ ਥੱਲੇ ਕੜਾਹ ਪ੍ਰਸ਼ਾਦ ਦੀ ਦੇਗ ਤਿਹਾਵਲ, ਤਿਹਾਵਲ ਕਹਿੰਦੇ ਤਿੰਨ ਹਿੱਸੇ ਚੀਜ਼ਾਂ ਜਿਹਦੇ ਚ ਬਰਾਬਰ ਪਾਈਆਂ ਗਈਆਂ ਹੋਣ, ਉਹ ਕੜਾਹ ਪ੍ਰਸ਼ਾਦ ਦੀ ਦੇਗ ਬਣੀ ਹੋਈ ਵੇਖੀ।
ਤਾਂ ਛਿੰਨ ਲੋਭ ਪਇਓ ਸਭ ਖੇਲਾ ਸ੍ਰੀ ਅੰਗਦ ਕੋ ਗਏ ਕਰ ਮੇਲਾ।
ਤਤ ਛਿੰਨ ਉਸੇ ਵੇਲੇ ਸਾਰੀ ਖੇਡ ਗੁਰੂ ਨਾਨਕ ਸਾਹਿਬ ਨੇ ਸਮਾਪਤ ਕਰ ਦਿੱਤੀ, ਸਭ ਭਰਮ ਗਏ। ਬਾਬਾ ਬੁੱਢਾ ਸਾਹਿਬ ਕਹਿੰਦੇ ਸਾਨੂੰ ਵੀ ਭਰਮ ਪੈ ਗਿਆ ਵੀ ਅਸੀਂ ਮੁਰਦਾ ਕਿਵੇਂ ਖਾਈਏ। ਨਹੀਂ ਭਰਮ ਪਿਆ ਤੇ ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਭਰਮ ਨਹੀਂ ਪਿਆ। ਤੇ ਉਸੇ ਵੇਲੇ ਗੁਰੂ ਨਾਨਕ ਸਾਹਿਬ ਨੇ ਸਾਰੀ ਖੇਡ ਸਮਾਪਤ ਕਰ ਦਿੱਤੀ ਔਰ ਬਾਹਾਂ ਤੋਂ ਫੜ ਕੇ ਗੁਰੂ ਅੰਗਦ ਸਾਹਿਬ ਨੂੰ ਘੁੱਟ ਕੇ ਗਲ ਨਾਲ ਲਾ ਕੇ ਗੁਰੂ ਨਾਨਕ ਸਾਹਿਬ ਨੇ ਆਖਿਆ, ਭਾਈ ਲੈਣਾ, ਅੱਜ ਤੋਂ ਬਾਅਦ ਸਾਡਿਆਂ ਅੰਗਾਂ ਨਾਲ ਲੱਗ ਕੇ ਤੁਸੀਂ ਗੁਰੂ ਅੰਗਦ ਦੇਵ ਹੋ ਗਏ। ਅੱਜ ਤੋਂ ਬਾਅਦ ਤੁਸੀਂ ਗੁਰੂ ਅੰਗਦ ਦੇਵ ਹੋ। ਕਹਿੰਦੇ ਇਸ ਤਰ੍ਹਾਂ ਗਲ ਨਾਲ ਮੇਲ ਲਿਆ, ਗਲ ਨਾਲ ਜੋੜ ਕੇ ਭੇਦ ਕਰ ਲਿਆ।
ਇੱਕ ਰੂਪ ਆਪਣੀ ਸੋ ਕਰਿਓ, ਗੁਰਤਾ ਭਾਵ ਤੈਨੂੰ ਮੈਂ ਧਰਿਓ।
ਰੂਪ ਕਰ ਲਿਆ, ਆਪਣਾ ਸਰੂਪ ਬਣਾ ਲਿਆ ਔਰ ਗੁਰਤਾ ਭਾਵ ਉਹਨਾਂ ਵਿੱਚ ਰੱਖ ਦਿੱਤਾ। ਗੁਰੂ ਅੰਗਦ ਸਾਹਿਬ ਦੇ ਵਿੱਚ ਗੁਰਤਾ ਭਾਵ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਥਿਤ ਕਰ ਦਿੱਤਾ, ਵਿਰਾਜਮਾਨ ਕਰ ਦਿੱਤਾ।
ਸਭ ਜਗ ਕੀ ਦੇ ਕਰ ਗੁਰ ਆਏ, ਤਿੰਨ ਮੋ ਆਪਣੀ ਜੋਤ ਮਿਲਾਏ।
ਸਾਰੇ ਜਗਤ ਦੀ ਵਡਿਆਈ, ਸਾਰੇ ਜਗਤ ਦੀ ਗੁਰਿਆਈ ਧੰਨ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਦੇ ਦਿੱਤੀ ਔਰ ਗੁਰੂ ਅੰਗਦ ਦੇਵ ਸਾਹਿਬ ਜੀ ਦੇ ਅੰਦਰ ਆਪਣੀ ਜੋਤ ਮਿਲਾ ਕੇ ਇੱਕ ਮਿਕ ਕਰ ਦਿੱਤੀ, ਆਪਣੀ ਜੋਤ ਮਿਲਾ ਕੇ ਇੱਕ ਮਿਕ ਕਰ ਦਿੱਤੀ ਹੈ।
ਅਪਰ ਰੀਤ ਸੋ ਪਤੀ ਆਏ, ਸੋ ਪ੍ਰਸੰਗ ਮੈਨੇ ਸੁਣਾਏ।
ਭਾਈ ਬੁੱਢਾ ਸਾਹਿਬ ਜੀ ਕਹਿੰਦੇ, ਮਹਾਰਾਜ ਜੀ ਹੋਰ ਵੀ ਬੜੇ ਪ੍ਰਸੰਗ ਨੇ, ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਜੀ ਨੇ ਪਰਖ ਕੇ ਵੇਖਿਆ ਨਾ ਗੁਰੂ ਅੰਗਦ ਸਾਹਿਬ ਨੂੰ, ਹੋਰ ਵੀ ਬੜੇ ਪ੍ਰਸੰਗ ਨੇ, ਮੈਂ ਉਹ ਸਾਰੇ ਨਹੀਂ ਸੁਣਾਏ। ਬਾਬਾ ਬੁੱਢਾ ਸਾਹਿਬ ਜੀ ਕਹਿੰਦੇ, ਮੈਂ ਉਹ ਸਾਰੀ ਕਥਾ ਨਹੀਂ ਸੁਣਾਈ ਕਿ ਜਿਵੇਂ ਜਿਵੇਂ ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਹੋਰ ਵੀ ਕਈ ਤਰੀਕਿਆਂ ਨਾਲ ਪਰਖਿਆ, ਉਹ ਸਾਰੇ ਬਚਨ ਮੈਂ ਆਪ ਜੀ ਨੂੰ ਪ੍ਰਸੰਗ ਨਹੀਂ ਸੁਣਾਏ।
ਗੁਰਤਾ ਗਾਦੀ ਦੇ ਸਮਝਾਇਓ, ਹਿਆ ਨਰੋ ਤੁਮਰੋ ਪਾਇਓ।
ਉਸ ਵਕਤ ਗੁਰਤਾ ਗੱਦੀ ਦੇ ਕੇ ਗੁਰੂ ਅੰਗਦ ਸਾਹਿਬ ਨੂੰ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤਾ ਕਿ ਪੁਰਖਾ ਹੁਣ ਤੁਸੀਂ ਕਰਤਾਰਪੁਰ ਸਾਹਿਬ ਨਾ ਰਹੋ, ਹੁਣ ਤੁਸੀਂ ਇੱਥੇ ਨਾ ਰਹੋ, ਤੁਸੀਂ ਇਹ ਨਗਰ ਕਰਤਾਰਪੁਰ ਸਾਹਿਬ ਛੱਡ ਕੇ ਚਲੇ ਜਾਓ।
ਗ੍ਰਾਮ ਖੰਡੋਰ ਸਦਨ ਕਰ ਰਹੀ ਹੈ, ਜੈ ਜੈ ਆਪਣ ਸੰਬੰਧੀ ਲਈ ਹੈ।
ਤੁਸੀਂ ਖਡੂਰ ਸਾਹਿਬ ਜਾ ਕੇ ਆਪਣਾ ਘਰ ਬਣਾਓ। ਗੁਰੂ ਨਾਨਕ ਸਾਹਿਬ ਨੇ ਗੁਰੂ ਅੰਗਦ ਸਾਹਿਬ ਨੂੰ ਗੁਰਤਾ ਗੱਦੀ ਦੇ ਕੇ ਹੁਕਮ ਕੀਤਾ ਕਿ ਤੁਸੀਂ ਕਰਤਾਰਪੁਰ ਸਾਹਿਬ ਨਗਰ ਛੱਡ ਦਿਓ ਔਰ ਸ੍ਰੀ ਖਡੂਰ ਸਾਹਿਬ ਜਾ ਕੇ ਆਪਣਾ ਘਰ ਬਣਾਓ, ਉੱਥੇ ਜਾ ਕੇ ਨਿਵਾਸ ਕਰੋ ਔਰ ਜਿੱਥੇ ਤੁਹਾਡੇ ਸਾਰੇ ਸੰਬੰਧੀ ਨੇ ਉਹਨਾਂ ਸਾਰੇ ਸੰਬੰਧੀਆਂ ਸਾਕਾਂ ਨੂੰ ਖਡੂਰ ਸਾਹਿਬ ਸੱਦ ਕੇ ਆਪਣੇ ਕੋਲ ਹੀ ਨਿਵਾਸ ਕਰਾ ਲਵੋ।
ਸਕਲ ਸਕੇਲੋ ਆਪਣੇ ਪਾਸ ਠਿਰੋ ਤਾਂ ਲਿਓ ਆਨੰਦ ਰਾਤ।
ਸਾਰੇ ਸਾਕ ਸੰਬੰਧੀ ਰਿਸ਼ਤੇਦਾਰਾਂ ਨੂੰ ਉੱਥੇ ਹੀ ਖਡੂਰ ਸਾਹਿਬ ਆਪਣੇ ਕੋਲ ਇਕੱਠਾ ਕਰ ਲਵੋ, ਉਹਨਾਂ ਸਾਰਿਆਂ ਨੂੰ ਆਪਣੇ ਕੋਲ ਸੱਦ ਕੇ ਆਪਣੇ ਕੋਲ ਬੁਲਾ ਲਵੋ ਔਰ ਆਪਣੇ ਹਿਰਦੇ ਵਿੱਚ ਪਰਮ ਆਨੰਦ ਦੇ ਸਹਿਤ ਸ੍ਰੀ ਖਡੂਰ ਸਾਹਿਬ ਜਾ ਕੇ ਆਪਣਾ ਵਾਸਾ ਕਰੋ।
ਇਮ ਆਗਿਆ ਸੁਣ ਕਰ ਸਤਿਗੁਰ ਕੀ, ਚੈਤਨ ਵਿਚੜਿਓ ਪ੍ਰੀਤੀ ਉੜ ਕੇ।
ਕਹਿੰਦੇ ਗੁਰੂ ਨਾਨਕ ਸਾਹਿਬ ਦੀ ਇਹ ਆਗਿਆ ਗੁਰੂ ਅੰਗਦ ਸਾਹਿਬ ਨੂੰ ਹੋ ਗਈ, ਪਰ ਧੰਨ ਗੁਰੂ ਅੰਗਦ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਵਿਛੜਨਾ ਨਹੀਂ ਸਨ ਚਾਹੁੰਦੇ, ਚਿੱਤ ਨਹੀਂ ਸੀ ਕਰਦਾ ਕਿ ਸਤਿਗੁਰਾਂ ਨੂੰ ਕਰਤਾਰਪੁਰ ਸਾਹਿਬ ਤੋਂ ਛੱਡ ਕੇ ਮੈਂ ਖਡੂਰ ਸਾਹਿਬ ਟੁਰ ਜਾਵਾਂ, ਮਨ ਨਹੀਂ ਸੀ ਮੰਨਦਾ। ਵਿਛੋੜੇ ਦੀ ਬਿਰਹਾ ਦੀ ਪੀੜਾ ਬੜੀ ਭਿਆਨਕ ਹੁੰਦੀ ਹੈ, ਇਤਨੀ ਬੇਬਲ ਕਰਦੀ ਹੈ। ਕਲਗੀਧਰ ਪਾਤਸ਼ਾਹ ਜੀ ਦਾ ਬਚਨ ਹੈ, ਸੂਲ ਸੁਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ। ਬਿੰਗ ਕਸਾਈ ਦੇ ਕੋਲ ਇੱਕ ਪ੍ਰਕਾਰ ਦਾ ਸ਼ਸਤਰ ਹੁੰਦਾ, ਜਿਉਂਦੇ ਬੱਕਰੇ ਦੇ ਪੇਟ ਚ ਤਸਾ ਕੇ ਉਹਦਾ ਖੂਨ ਉਸ ਬਿੰਗ ਨਾਲ ਨਿਚੋੜ ਲੈਂਦਾ। ਜਿਉਂਦਾ ਬੱਕਰਾ ਹੋਵੇ ਨਾ, ਉਹਦੇ ਵਿੱਚ ਉਹ ਬਿੰਗ ਤਸਾ ਕੇ ਉਹਦਾ ਖੂਨ ਨਿਚੋੜਦਾ ਤੇ ਬਾਅਦ ਵਿੱਚ ਉਹਨੂੰ ਤੜਫਾ ਤੜਫਾ ਕੇ ਮਾਰਦਾ। ਕਲਗੀਧਰ ਕਹਿੰਦੇ, ਹੇ ਅਕਾਲ ਪੁਰਖ, ਤੇਰੇ ਵਿਛੋੜੇ ਦਾ ਇੱਕ ਇੱਕ ਛਣ ਮੈਨੂੰ ਕਸਾਈਆਂ ਦੇ ਬਿੰਗ ਵਾਂਗੂ ਚੁਭਦਾ। ਜਿਵੇਂ ਕਸਾਈ ਦਾ ਬਿੰਗ ਹੁੰਦਾ ਨਾ, ਉਹਦੇ ਵਾਂਗੂ ਚੁਭਦਾ। ਵਿਛੋੜਾ ਬੜਾ ਸਹਿਣਾ ਔਖਾ ਹੈ, ਵਿਛੋੜੇ ਦੀ ਤੜਫ ਬੜੀ ਔਖੀ ਹੈ ਸਹਿਣੀ, ਧੰਨ ਗੁਰੂ ਅੰਗਦ ਸਾਹਿਬ ਨੂੰ ਹੁਕਮ ਤਾਂ ਹੋ ਗਿਆ ਵੀ ਚਲੇ ਜਾਓ ਖਡੂਰ ਸਾਹਿਬ, ਪਰ ਗੁਰੂ ਅੰਗਦ ਸਾਹਿਬ ਦਾ ਮਨ ਨਹੀਂ ਮੰਨਦਾ ਕਿ ਮਹਾਰਾਜ ਗੁਰੂ ਨਾਨਕ ਸਾਹਿਬ ਤੋਂ ਵਿਛੜ ਕੇ, ਸਤਿਗੁਰਾਂ ਤੋਂ ਵਿਛੜ ਕੇ ਵਾਪਸ ਆਪਣੇ ਨਗਰ ਜਾ ਸਕਣ।
ਤੋ ਬੇਬਸ ਹੋਏ ਕਰ ਪਗ ਨਮੋ, ਬਿਰੋ ਤੇ ਬਿਆਕਲ ਬਹੁਤੇ ਚਮੋ।
ਮਨ ਚ ਪ੍ਰੀਤ ਆ ਗੁਰੂ ਦੀ, ਉਹ ਪ੍ਰੀਤ ਗੁਰੂ ਸਾਹਿਬ ਤੋਂ ਵਿਛੜਨ ਵਾਸਤੇ ਪੈਦਾ, ਉਹ ਪ੍ਰੀਤ ਵਿਛੜਨ ਨਹੀਂ ਦਿੰਦੀ, ਪਰ ਫਿਰ ਵੀ ਬੇਵਸੀ ਹੈ। ਗੁਰੂ ਦਾ ਹੁਕਮ ਕਿਵੇਂ ਮੋੜਨ, ਸਤਿਗੁਰਾਂ ਦਾ ਹੁਕਮ ਤੇ ਨਹੀਂ ਨਾ ਮੋੜ ਸਕਦੇ ਗੁਰੂ ਅੰਗਦ ਸਾਹਿਬ। ਇਸ ਕਰਕੇ ਬੇਬਸ ਹੋ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਗੁਰੂ ਅੰਗਦ ਸਾਹਿਬ ਨੇ, ਤੇ ਵਿਛੜਨ ਸਮੇਂ ਬੜੀ ਭਾਰੀ ਵਿਹਬਲਤਾਈ, ਬੜਾ ਭਾਰੀ ਵਿਯੋਗ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਹਿਰਦੇ ਚ ਪੈਦਾ ਹੋ ਰਿਹਾ।
ਮੋਏ ਸਿੰਘਾਸਨ ਸਦਨ ਪੇਰਾਏ, ਤਾਂ ਬਿਰਾਜੋ ਕਰੋ ਗੁਰ ਆਏ।
ਅੱਜ ਗੁਰੂ ਨਾਨਕ ਸਾਹਿਬ ਨੇ ਹੁਕਮ ਕੀਤਾ ਗੁਰੂ ਅੰਗਦ ਸਾਹਿਬ ਨੂੰ, ਆਖਿਆ ਜਾਓ ਮੇਰਾ ਸਿੰਘਾਸਨ ਮਾਤਾ ਭਰਾਈ ਦੇ ਘਰ ਲੱਗਾ ਹੋਇਆ। ਮਾਤਾ ਭਰਾਈ ਗੁਰੂ ਅੰਗਦ ਸਾਹਿਬ ਦੀ ਭੂਆ ਸੀ। ਮਹਾਰਾਜ ਜੀ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਜਾਓ ਮਾਤਾ ਭਰਾਈ ਦੇ ਘਰ ਮੇਰਾ ਸਿੰਘਾਸਨ ਆਸਣ ਲੱਗਾ, ਉੱਥੇ ਜਾ ਕੇ ਗੁਰਤਾ ਗੱਦੀ ਤੇ ਬੈਠ ਕੇ ਸਰਬੱਤ ਸੰਗਤਾਂ ਨੂੰ, ਗੁਰਸਿੱਖਾਂ ਨੂੰ ਜਾ ਕੇ ਦਰਸ਼ਨ ਦਿਦਾਰੇ ਬਖਸ਼ੋ।
ਸੁਣ ਪ੍ਰਭਤੇ ਮਾਰਗ ਚੱਲ ਪਰੇ, ਭਗਤ ਭੰਡਾਰ ਪਾਉਰ ਦਰੇ।
ਇਹ ਸੁਣ ਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਸਤ ਬਚਨ ਕਹਿ ਕੇ ਮਹਾਰਾਜ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਮਸਕਾਰ ਕਰਕੇ ਚੱਲ ਪਏ। ਐਸੇ ਸਤਿਗੁਰੂ ਗੁਰੂ ਅੰਗਦ ਸਾਹਿਬ ਜਿਨ੍ਹਾਂ ਦਾ ਹਿਰਦਾ ਭਗਤੀ ਦੇ ਖਜ਼ਾਨੇ ਨਾਲ ਭਰਿਆ ਹੋਇਆ, ਭਗਤੀ ਦੇ ਭੰਡਾਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਲਬਾ ਲਬ ਭਰੇ ਹੋਏ ਨੇ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਇਸ ਪ੍ਰਕਾਰ ਨਾਲ ਚੱਲ ਪਏ।
ਸਤਿਨਾਮ ਧਨ ਲੀਨ ਅਤੋਟ, ਖਰਚੈ ਵਧੈ ਤਰੇ ਗਨ ਕੋਟ।
ਜੇ ਨਾਮ ਦਾ ਅਤੋਟ ਧਨ ਜਿਹਦੇ ਚ ਕਦੇ ਤੋਟਾ ਹੀ ਨਹੀਂ ਆਉਂਦਾ, ਐਸਾ ਤੋਟ ਧਨ ਖਜ਼ਾਨਾ ਗੁਰੂ ਅੰਗਦ ਸਾਹਿਬ ਜੀ ਲੈ ਕੇ ਚੱਲ ਪਏ ਨੇ, ਜਿਹੜਾ ਖਜ਼ਾਨਾ ਜਿਵੇਂ ਜਿਵੇਂ ਗੁਰੂ ਅੰਗਦ ਸਾਹਿਬ ਨੇ ਵਰਤਾਉਣਾ ਵੰਡਣਾ, ਜਿਵੇਂ ਜਿਵੇਂ ਵਰਤਾਉਣਾ ਤੇ ਵੰਡਣਾ, ਤਿਵੇਂ ਤਿਵੇਂ ਉਹ ਵਧਣਾ ਹੀ ਵਧਣਾ ਹੈ। ਐਸਾ ਤੋਟ ਖਜ਼ਾਨਾ ਸੱਚੇ ਨਾਮ ਧਨ ਦਾ ਲੈ ਕੇ ਸਤਿਗੁਰੂ ਜੀ ਚੱਲ ਪਏ, ਜਿਹਦੇ ਨਾਲ ਸਤਿਗੁਰਾਂ ਨੇ ਕਰੋੜਾਂ ਜੀਵਾਂ ਨੂੰ ਤਾਰਿਆ। ਜਿਨ੍ਹਾਂ ਜਿਨ੍ਹਾਂ ਗੁਰੂ ਅੰਗਦ ਸਾਹਿਬ ਦੀ ਸ਼ਰਨ ਗ੍ਰਹਿਣ ਕੀਤੀ, ਇੱਕ ਨਹੀਂ ਦੋ ਨਹੀਂ ਕਰੋੜਾਂ ਜੀਵ, ਗਣਾਂ ਦੇ ਗਣ, ਸਮੂਹਾਂ ਦੇ ਸਮੂਹ ਇਸ ਮਾਤ ਲੋਕ ਤੋਂ ਭਵ ਸਾਗਰ ਤੋਂ ਤਰ ਗਏ।
ਸਨੇ ਸਨੇ ਚੱਲ ਪਹੁੰਚੇ ਗ੍ਰਾਮ, ਮਾਤ ਮੇਰਾ ਹੀ ਕੋ ਜੈ ਤਾਮ।
ਸਨੇ ਸਨੇ ਸਹਿਜੇ ਸਹਿਜੇ ਚੱਲਦਿਆਂ ਚੱਲਦਿਆਂ ਚੱਲ ਪਏ, ਧੰਨ ਗੁਰੂ ਅੰਗਦ ਸਾਹਿਬ ਜੀ ਚੱਲ ਪਏ, ਮਹਾਰਾਜ ਜੀ ਨੂੰ ਨਮਸਕਾਰ ਕਰਕੇ ਚੱਲ ਪਏ। ਔਰ ਕਰਤਾਰਪੁਰ ਸਾਹਿਬ ਤੋਂ ਚੱਲਦਿਆਂ ਖਡੂਰ ਸਾਹਿਬ ਜਿੱਥੇ ਮਾਤਾ ਭਰਾਈ ਦਾ ਘਰ ਹੈ, ਸਤਿਗੁਰੂ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਖਡੂਰ ਸਾਹਿਬ ਮਾਤਾ ਭਰਾਈ ਦੇ ਘਰ ਆ ਕੇ ਆਸਣ ਲਾ ਲਿਆ।
ਹਿਤ ਕਰ ਮਿਲੀ ਪਾਓ ਕੋ ਤਾਰਾ, ਸਿੰਘਾਸਨ ਪਰ ਸੁਤ ਬੈਠਾਰਾ।
ਅੱਗੇ ਮਾਤਾ ਭਰਾਈ ਬੜੇ ਪਿਆਰ ਨਾਲ ਗੁਰੂ ਅੰਗਦ ਸਾਹਿਬ ਨੂੰ ਮਿਲੇ, ਜਿਨ੍ਹਾਂ ਬੜਾ ਸਤਿਕਾਰ ਦਿੱਤਾ ਗੁਰੂ ਅੰਗਦ ਸਾਹਿਬ ਨੂੰ, ਔਰ ਬੜਾ ਭਾਰੀ ਅਦਬ ਦੇ ਕੇ ਸਤਿਕਾਰ ਦੇ ਕੇ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਬੜੇ ਸੋਹਣੇ ਆਸਣ ਤੇ ਮਾਤਾ ਭਰਾਈ ਨੇ ਬਿਠਾਇਆ।
ਸ੍ਰੀ ਨਾਨਕ ਸ੍ਰੀ ਅੰਗਦ ਮਾਈ, ਭੇਦ ਭਰਾਈ ਜਾਨਿਓ ਨਾਈ।
ਮਾਤਾ ਭਰਾਈ ਨੇ ਧੰਨ ਗੁਰੂ ਨਾਨਕ ਸਾਹਿਬ ਔਰ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਚ ਭੇਦ ਨਹੀਂ ਜਾਣਿਆ, ਹਾਲਾਂਕਿ ਮਾਤਾ ਭਰਾਈ ਦੇ ਗੁਰੂ ਅੰਗਦ ਸਾਹਿਬ ਜੀ ਭਤੀਜੇ ਲੱਗਦੇ ਸਨ, ਪਰ ਕਦੇ ਦੁਨਿਆਵੀ ਰਿਸ਼ਤਾ ਨਹੀਂ ਚਿਤਾਰਿਆ। ਮਹਾਰਾਜ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਸਾਹਿਬ ਨੂੰ ਇੱਕ ਰੂਪ ਕਰਕੇ ਹੀ ਵੇਖਿਆ, ਤੇ ਹੈਣ ਵੀ ਇੱਕ ਹੀ ਜੋਤ ਰੂਪ ਬਿਭ ਤਨ ਪਲਟਾਨਾ। ਜੋਤ ਉਹੀ ਹੈ, ਸਿਰਫ ਦੂਸਰਾ ਸਰੀਰ ਤਬਦੀਲ ਹੋਇਆ ਬਦਲਿਆ। ਜੋਤ ਉਹਾ ਜੁਗਤ ਸਾਏ ਸਹਿਕਾਇਆ, ਫੇਰ ਪਲਟੀਐ। ਮਾਤਾ ਭਰਾਈ ਨੇ ਕਦੇ ਗੁਰੂ ਨਾਨਕ ਸਾਹਿਬ ਤੇ ਗੁਰੂ ਅੰਗਦ ਦੇਵ ਸਾਹਿਬ ਜੀ ਵਿੱਚ ਰੰਚਕ ਮਾਤਰ ਵੀ ਭੇਦ ਨਹੀਂ ਵੇਖਿਆ।
ਕੀ ਵੀ ਆਪਣ ਸੁਨੁਖਾ ਹੋਈ, ਕਰੀ ਅਕਾਰ ਪਹੁੰਚੀ ਸੋਏ।
ਮਾਤਾ ਖੀਵੀ ਜੀ ਜੋ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਮਹਿਲ ਹਨ, ਮਾਤਾ ਖੀਵੀ ਜੀ ਮਾਤਾ ਭਰਾਈ ਨੇ ਉਹਨਾਂ ਨੂੰ ਵੀ ਸੱਦ ਲਿਆ। ਮਾਤਾ ਭਰਾਈ ਦੀ ਤੁਰਿਸਤੇ ਚ ਨੌ ਲੱਗਦੇ ਨੇ ਮਾਤਾ ਖੀਵੀ ਜੀ, ਤੋ ਮਾਤਾ ਖੀਵੀ ਜੀ ਨੂੰ ਸੱਦ ਲਿਆ ਉੱਥੇ ਹੀ ਆਪਣੇ ਘਰ ਦੇ ਵਿੱਚ। ਤੇ ਮਾਤਾ ਖੀਵੀ ਨੇ ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਬੜੀ ਭਾਰੀ ਸੇਵਾ ਕੀਤੀ।
ਪਤੀ ਕਿਸੇ ਕਰਨ ਮੈਂ ਲਾਗੇ, ਪਤੀ ਬੜਾ ਧਰਮ ਦ੍ਰਿੜਾ ਅਨਰਾਗੇ।
ਪਤੀ ਦੀ ਸੇਵਾ ਵਿੱਚ ਮਾਤਾ ਖੀਵੀ ਜੀ ਲੱਗ ਗਏ, ਗੁਰੂ ਅੰਗਦ ਸਾਹਿਬ ਦੀ ਸੇਵਾ ਵਿੱਚ। ਮਾਤਾ ਖੀਵੀ ਗੁਰੂ ਅੰਗਦ ਸਾਹਿਬ ਦੇ ਮਹਿਲ ਹਨ ਤੇ ਬੜੀ ਭਾਰੀ ਸੇਵਾ ਕਰਦੇ ਆਪਣੇ ਪਤੀ ਨੂੰ ਪਰਮੇਸ਼ਵਰ ਰੂਪ ਜਾਣ ਕੇ, ਕਿ ਇਹ ਪਰਮੇਸ਼ਵਰ ਦਾ ਸਰੂਪ, ਅਕਾਲ ਪੁਰਖ ਦਾ ਸਰੂਪ ਨੇ। ਇਹੋ ਜਿਹਾ ਸਰੂਪ ਜਾਣ ਕੇ ਪਤ ਵਰਤਾ ਧਰਮ ਆਪਣੇ ਹਿਰਦੇ ਚ ਦ੍ਰਿੜ ਕਰਕੇ ਮਾਤਾ ਖੀਵੀ ਨੇ ਬੜੀ ਭਾਰੀ ਸੇਵਾ ਕੀਤੀ। ਖਾਲਸਾ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਪਾਵਨ ਬਾਣੀ ਵਿੱਚ ਬੜੇ ਅਦਬ ਤੇ ਸਤਿਕਾਰ ਨਾਲ ਮਾਤਾ ਖੀਵੀ ਜੀ ਦਾ ਨਾਂ ਭਾਈ ਸੱਤੇ ਤੇ ਬਲਵੰਡ ਨੇ ਰਾਮ ਕਲੀ ਦੀ ਵਾਰ ਵਿੱਚ ਲਿਆ ਹੈ। ਮਾਤਾ ਖੀਵੀ ਨੇ ਹੱਥੀ ਸੇਵਾ ਕੀਤੀ। ਹਾਲਾਂਕਿ ਗੁਰੂ ਕੇ ਮਹਿਲ ਸਾਰੇ ਸਤਿਕਾਰਨੀਏ ਨੇ, ਪਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਕਿਸੇ ਮਾਂ ਦਾ ਨਾਂ ਆਉਂਦਾ ਹੈ ਤਾਂ ਉਹ ਮਾਤਾ ਖੀਵੀ ਹੈ। ਤੋ ਮਾਤਾ ਖੀਵੀ ਜੀ ਜਿਨ੍ਹਾਂ ਨੇ ਬੜੀ ਭਾਰੀ ਸੇਵਾ ਗੁਰੂ ਅੰਗਦ ਸਾਹਿਬ ਦੀ ਕੀਤੀ, ਪਤ ਵਰਤਾ ਧਰਮ ਨੂੰ ਆਪਣੇ ਹਿਰਦੇ ਚ ਪੱਕਾ ਜਾਣ ਕੇ ਧਾਰਨ
ਕੀਤਾ। ਖਾਣ
ਪਾਨ ਦੀ ਸਤਿਗੁਰਾਂ ਨੂੰ ਲੰਗਰ ਪ੍ਰਸ਼ਾਦਾ ਛਕਾਉਣਾ, ਜਲ ਪਾਣੀ ਛਕਾਉਣਾ, ਫਿਰ ਸਤਿਗੁਰੂ ਜੀ ਦੇ ਸਰੀਰ ਦੇ ਤਨ ਦੇ ਵਸਤਰਾਂ ਦੀ ਸੇਵਾ, ਇਹ ਸਾਰੀ ਸੇਵਾ ਬੜੀ ਅਦਕ ਪ੍ਰੀਤ ਨਾਲ ਨਿਸਪ੍ਰੇਹੀ ਬੜੀ ਭਾਵਨਾ ਨਾਲ ਨਿਰਛਤ ਹੋ ਕੇ, ਮਨ ਚ ਕੋਈ ਇੱਛਾ ਨਹੀਂ ਰੱਖਦੇ ਮਾਤਾ ਖੀਵੀ ਜੀ, ਬਿਲਕੁਲ ਨਿਰਛਤ ਹੋ ਕੇ ਆਪਣੇ ਪਤੀ ਜੀ ਦੀ ਇਹ ਸਾਰੀ ਸੇਵਾ ਮਾਤਾ ਖੀਵੀ ਜੀ ਨੇ ਸੰਭਾਲੀ ਹੈ।
ਕਰ